सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु प्रताप सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी प्रीतम सिंह दा प्रसंग इथों तक पहुंचा है कि प्रीतम सिंह बीड़ तो पैनी साहब दे वल आ रहा सी हनेरे दे विच रस्ते दे विच चार रूठ गवाच गए उची उची पुकार करके प्रीतम सिंह ने आख्या कि जे किसे खेत दे राखे ने मेरे उठन नूं देख्या तो मेरे तक पहुंचा देवे क्योंकि ऊठ ये गुरु करदे ने। ग्रंथाकार गुरबख्श सिंह जी रामपुरी जी बयान कर रहे सन कि इन्ने चिर नूं खेत दा कोई रखवाला उत्थे पहुंच गया इहदी आवाज नूं सुन के जिहड़ा कि हितकारी बनिया प्रीतम सिंह दा। कल इथों तक कथा पहुंची सी अज इथों अगे मैं प्रारंभ करदा। बहुत बाट से आयो कहया ऊठ कतार बांध ले आया। ग्रंथाकार जी लिखते ने कि उसने आख्या कि मैं बहुत दूर तो चल के आया हां ते अपने नाल ओ जेड़ी ऊठां दी चारां दी कतार से ओ भी नाल बन के लेके आया। वरियाम सिंह दाड़ी को रूप कतारी उठले चतर सरूप। नामधारी पंथ दे विच एक सिंह होए ने जिन्हां दा नाम सी वरियाम सिंह दाड़ी। उन्हां नूं वरियाम सिंह दाड़ी दे नां दे नाल ही याद किया जांदा है। वरियाम सिंह दाड़ी दा रूप है जिहड़ा कि दिखाई दिता प्रीतम सिंह नूं ते कतार चारे उठां दे उहदे नाल है उहदा बड़ा सुंदर स्वरूप है। आए पकड़ाए दीन को दीन तकड़े बांधो चतर परवीन। उस वरियाम सिंह दाड़ी ने चारे जड़े ऊठ से ओ फड़ा दिते दे दिते जड़ा के प्रीतम सिंह बड़ा दीन हो चुका सी। कहिंदा तकड़े बांधो चतर परवीन कहिंदा कि हे गुरु क्या खालसा सिंघा तकड़े तरीके दे नाल प्रवीणता दे नाल चतराई दे नाल बन्नो ए ऊठ तां कि बाद दे विच वी किते तुहाडे तों गवाच ना जाण। बेग जाओ मग नाहे विसारो अंग संग है सतगुर रखवारो। ओ वरियाम सिंह दाड़ी कहिंदा है प्रीतम सिंह नूं कि छेती जा पर ध्यान दे नाल जाई रस्ते दे विच किते रस्ता ना भुल जावे अंग संग सतगुरु सचे पातशाह जी तेरे रहनगे, ओ तेरी रखवाली करनगे, पर ध्यान दे नाल जाई किते रस्ता ना खुंज जाई। गिरहा मदरी अतिशय तिन केरी, प्रीतम सिंह बूजी बिन बेरी। उन्ने जेड़े ऐसे बचन कीते ने, ग्रंथाकार जी लिखते ने, ओ बड़े मिठे बचन ने। ओदी जेड़ी बोल बाणी है बड़ी सुरीली ते मिठी है। प्रीतम सिंह ने उस वेले फिर उस नूं इस तरह पुछिया, इस टाइम तुम कित वाल जाओ, कित से आए मोहे बताओ। वरियाम सिंह दाड़ी नूं प्रीतम सिंह कहिंदा है कि तुसी एस वेले किधर विचर रहे हो, किधरों आयो ते किथे जा रहे हो, कित से आए मोहे बताओ, दसो के कितों आ रहे हो। प्रीतम सिंह प्रतीक बिगसाए, तुमरी आवाज सुनत ही ताए। जदों प्रीतम सिंह ने पुछया कितों आयो, ऐस वेले अद्धी रात दा समय ते किथे जा रहे हो, अगों फिर बिगस के मुस्करा के प्रीतम सिंह नूं उसने आख्या, तुमरी आवाज सुनत ही ताए। कहिंदा कि प्रीतम सिंघा, तेरी आवाज नूं सुन के मैं दौड़दा होया पहुंचा। शहर से आए बीड़ को जह, शहर में मोको माचर खह। कहिंदा है कि दरअसल गल है कि मैं अमलोह शहर तो आ रहा हां, ते मैं हुण बीड़ दे वल जा रहा हां, क्योंकि शहर दे विच मैनू मच्छर बड़ा लड़दा है, मच्छर कट कट के खाई जांदा है, इस करके हुण मैं शहर नू छड़ के बीड़ दे वल जा रहा हां। द्वारका नगरी जिम मगोल, पायो पुलेखा तबिम बोल। ग्रंथाकार गुरबख्श सिंह रामपुरी जी एक पुरातन प्रमाण देंदे ने कि द्वारका नगरी जिम मगोल, पाव के द्वारका दी नगरी दे विच जिवें मुगल दे सरूप नूं धारण करके भगत नामदेव जी नूं दर्शन दिता सी। पायो भुलेखा तब इम बोल, पाव के उस वरियाम सिंह दाड़ी ने भी इस तरह की गल करके भुलेखा पा दिता। किस तरह का भुलेखा पिया सी नामदेव जी नूं, उस दे वास्ते नामदेव जी दे जीवन की एक घटना है कि किस तरह मुगल का स्वरूप धारण करके भगवान ओनू मिले, ते किस तरह फिर कृपा हुई भगवान दी नामदेव जी दे उत्ते। नामदेव जी ने अपनी बाणी दे विच भी इस गल दा जिक्र कीता है। गुरबाणी दे विच सारंग दी वार दे विच एक पाठ आउंदा है, उत्ते लिखिया है, काल खाए किछ हथो दे, नानक राह पछाणै से। पाव के काल ना काल के कुछ खाना चाहिदा है, पाव के दसा नौवा दी किरत करनी चाहीदी है, ते फिर उस तों वी किसे नूं देना चाहीदा है। जेड़ा ऐसा कर्म करदा है उही दरअसल सतगुरां दे रस्ते नूं जानदा है। इसे ही तुक दे अनुसार नामदेव जी दा विहार सी। नामदेव जी जिथे भी जांदे सन उत्थे उन्हां दा कपड़े धोण दा ही कम हुंदा सी। कहण दा भाव है कि अपनी किरत कमाई दे नाल नामदेव जी गुजारा करदे सन। एक वार दी गल है कि नामदेव जी अपनी इस्त्री जिदा नाम लाडली सी ओनू नाल लैके तीर्थ यात्रा करदे करदे द्वारका नगरी दे विच जा पहुंचे। द्वारका नगरी दे विच भी ओना ने फिर कुछ दिन रह के अपना कपड़े धोण दा जिहड़ा कम सी ओ शुरू कर दिता। जिहड़ी कपड़े धोण वाली जगह सी, पाव के जिहड़ा घाट सी, ओ नगरी तों काफी दूरी दे उत्ते सी, इस करके उत्थे जाण दे वास्ते काफी भगत जी नूं तुरना पैंदा सी, ते गिल्ले कपड़िआं दी पंड वी उह चुक के लिजांदे सन, ते उहनां नूं बड़ी तकलीफ हुंदी सी। इस तों इलावा नामदेव दा जिहड़ा शरीर है उह वी कुझ कमजोर हो चुका सी। इक दिन अमृत वेले भजन सिमरन करके ते अपने सुख दे लई नामदेव जी ने अपने प्रभु दे अगे भगवान दे अगे बेनती कीती कि हे प्रभु, कृपा करके जे तू मैनू एक घोड़ी प्रदान कर देवे, ਇੱਕ ਘੋੜੀ ਮੈਨੂੰ ਦੇ ਦੇਵੇਂ ਤੇ ਫਿਰ ਮੈਂ ਉਹਨਾਂ ਕੱਪੜਿਆਂ ਗਿੱਲਿਆਂ ਦੀ ਪੰਡ ਨੂੰ ਘੋੜੀ ਤੇ ਰੱਖ ਕੇ ਆਸਾਨੀ ਦੇ ਨਾਲ ਘਾਟ ਤੇ ਚਲਿਆ ਜਾਵਾਂਗਾ ਤੇ ਫਿਰ ਮੇਰੇ ਵਾਸਤੇ ਸੌਖ ਹੋ ਜਾਏਗੀ। ਇਸ ਤਰ੍ਹਾਂ ਦੀ ਮੰਗ ਕੀਤੀ ਭਗਵਾਨ ਦੇ ਅੱਗੇ। ਭਗਵਾਨ ਨੇ ਵਿਚਾਰਿਆ ਕਿ ਅੱਜ ਇਹਨੇ ਘੋੜੀ ਮੰਗੀ ਹੈ, ਕੱਲ ਨੂੰ ਕੁਝ ਹੋਰ ਮੰਗੇਗਾ। ਹੌਲੀ ਹੌਲੀ ਇਹਦਾ ਜਿਹੜਾ ਮਨ ਹੈ ਇਹ ਦੁਨਿਆਵੀ ਪਦਾਰਥਾਂ ਦੇ ਵਿੱਚ ਖਚਤ ਹੋ ਜਾਏਗਾ। ਇਸ ਕਰਕੇ ਹੁਣ ਤੋਂ ਹੀ ਇਹਦੇ ਮਨ ਦੇ ਵਿੱਚ ਜਿਹੜਾ ਸੰਕਲਪ ਘੋੜੀ ਦਾ ਪੈਦਾ ਹੋਇਆ ਉਹਨੂੰ ਦੂਰ ਕਰ ਦੇਣਾ ਚਾਹੀਦਾ। ਉਸੇ ਵੇਲੇ ਭਗਵਾਨ ਨੇ ਫਿਰ ਮੁਗਲ ਦਾ ਸੁੰਦਰ ਜਿਹੜਾ ਸਰੂਪ ਹੈ ਉਹ ਧਾਰਨ ਕੀਤਾ। ਸੁੰਦਰ ਸਰੂਪ ਨੂੰ ਧਾਰਨ ਕਰਕੇ ਘੋੜੀ ਤੇ ਸਵਾਰ ਹੋ ਕੇ ਤੇ ਜਿੱਥੇ ਨਾਮਦੇਵ ਜੀ ਕੱਪੜੇ ਧੋਰੇ ਸੀ ਉੱਥੇ ਆਣ ਪਹੁੰਚੇ। ਉੱਥੇ ਘੋੜੀ ਨੂੰ ਖੜਾ ਕੀਤਾ ਤੇ ਘੋੜੀ ਗੱਭਣ ਸੀ, ਉਹਨੇ ਉੱਥੇ ਵਛੇਰਾ ਦੇ ਦਿੱਤਾ। ਇਹ ਸਾਰੀ ਜਿਹੜਾ ਸਾਰਾ ਕੌਤਕ ਸੀ ਭਗਵਾਨ ਨੇ ਜਾਣ ਬੁੱਝ ਕੇ ਹੀ ਰਚਿਆ। ਭਗਵਾਨ ਨੇ ਆਖਿਆ, ਕਹਿੰਦਾ ਅਰੇ ਛਿੰਬੇ, ਇਸ ਵਛੇਰੇ ਨੂੰ ਉਠਾ ਕੇ ਸਾਡੀ ਜਗ੍ਹਾ ਤੇ ਲੈ ਚੱਲ। ਤੇ ਮੁਗਲਾਂ ਦਾ ਬੜਾ ਡਰ ਸੀ ਉਸ ਵੇਲੇ, ਜਿੰਨੇ ਵੀ ਹਿੰਦੂ ਨੇ ਮੁਗਲਾਂ ਤੋਂ ਬੜਾ ਡਰਦੇ ਸਨ। ਉਹਨੇ ਆਖਿਆ, ਛਿੰਬਿਆ, ਮੇਰੇ ਵਛੇਰੇ ਨੂੰ ਚੁੱਕ ਕੇ ਮੇਰੀ ਜਗ੍ਹਾ ਤੇ ਲੈ ਕੇ ਚੱਲ। ਮੁਗਲ ਦਾ ਰੂਪ ਵੇਖ ਕੇ ਨਾਮਦੇਵ ਜੀ ਡਰ ਗਏ, ਕੁਝ ਅੱਗੋਂ ਉੱਤਰ ਨਾ ਦਿੱਤਾ, ਜਵਾਬ ਨਾ ਦਿੱਤਾ। ਆਪਣਾ ਕੱਪੜੇ ਧੋਣ ਦਾ ਕੰਮ ਨਾਮਦੇਵ ਜੀ ਨੇ ਛੱਡ ਦਿੱਤਾ ਤੇ ਚੁੱਪ ਚੁਪੀਤੇ ਉਸ ਵਛੇਰੇ ਨੂੰ ਆਪਣੇ ਮੋਢੇ ਤੇ ਚੁੱਕਿਆ ਤੇ ਉਸ ਭਗਵਾਨ ਦੇ ਮਗਰ ਚੱਲ ਪਏ ਨੇ ਜਿਨ੍ਹਾਂ ਨੇ ਮੁਗਲ ਦੇ ਰੂਪ ਨੂੰ ਧਾਰਨ ਕੀਤਾ ਹੈ। ਇੱਕ ਤਾਂ ਸਾਰੇ ਦਿਨ ਦੇ ਨਾਮਦੇਵ ਜੀ ਥੱਕੇ ਹੋਏ ਸਨ, ਦੂਜਾ ਇੰਨਾ ਜ਼ਿਆਦਾ ਬੋਝ ਵੀ ਆਪਣੇ ਮੋਢਿਆਂ ਦੇ ਉੱਤੇ ਉਹਨਾਂ ਨੂੰ ਚੁੱਕਣਾ ਪੈ ਗਿਆ। ਇਸ ਕਰਕੇ ਨਾਮਦੇਵ ਜੀ ਬੜਾ ਹੌਲੀ ਹੌਲੀ ਤੁਰਦੇ ਪਿੱਛੇ ਰਹਿ ਗਏ ਤੇ ਜਿਹੜਾ ਘੋੜੇ ਤੇ ਸਵਾਰ ਭਗਵਾਨ ਸੀ ਜਿਨ੍ਹੇ ਮੁਗਲ ਦੇ ਮੁਸਲਮਾਨ ਦੇ ਸਰੂਪ ਨੂੰ ਧਾਰਨ ਕੀਤਾ ਉਹ ਥੋੜਾ ਜਿਹਾ ਅੱਗੇ ਚਲਾ ਗਿਆ। ਇਸ ਦੀ ਮਟਕ ਮਟਕ ਚਾਲ ਨੂੰ ਵੇਖ ਕੇ ਤੇ ਮੁਗਲ ਰੂਪ ਵਾਲੇ ਭਗਵਾਨ ਨੇ ਆਖਿਆ, ਇੱਥੋਂ ਜਿਹੜੀ ਕਥਾ ਹੈ ਇਹ ਨਾਮਦੇਵ ਜੀ ਨੇ ਜਿਸ ਤਰ੍ਹਾਂ ਆਪਣੀ ਬਾਣੀ ਦੇ ਵਿੱਚ ਲਿਖੀ ਹੈ ਉਹਦਾ ਜ਼ਿਕਰ ਹੈ। ਹੱਲੇ ਯਾਰਾ ਹੱਲੇ ਯਾਰਾ, ਇੱਥੋਂ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ। ਉਸ ਮੁਗਲ ਰੂਪ ਭਗਵਾਨ ਨੇ ਆਖਿਆ, ਹੱਲੇ ਯਾਰਾ ਹੱਲੇ ਯਾਰਾ, ਭਾਵ ਕੇ ਹੇ ਯਾਰ ਜਲਦੀ ਚੱਲ, ਹੇ ਯਾਰ ਛੇਤੀ ਚੱਲ। ਇਹ ਅੱਖਰ ਸੁਣ ਕੇ ਨਾਮਦੇਵ ਜੀ ਨੇ ਵਿਚਾਰਿਆ ਕਿ ਇੰਨੀ ਜ਼ਿਆਦਾ ਜਿਹੜੀ ਮਿਠਾਸ ਹੈ, ਪ੍ਰੇਮਮਈ ਜਿਹੜੀ ਇੰਨੀ ਮਿੱਠੀ ਬਾਣੀ ਹੈ, ਇਹ ਕਿਸੇ ਮੁਗਲ ਦੀ ਨਹੀਂ ਹੋ ਸਕਦੀ। ਮੁਗਲ ਇੰਨੀ ਮਿੱਠੀ ਆਵਾਜ਼ ਦੇ ਵਿੱਚ ਕਦੇ ਬੋਲ ਨਹੀਂ ਸਕਦਾ। ਫਿਰ ਨਾਮਦੇਵ ਜੀ ਨੇ ਵਿਚਾਰਿਆ ਕਿ ਭਗਵਾਨ ਨੇ ਕੋਈ ਚਰਿੱਤਰ ਕੀਤਾ ਹੈ, ਮੇਰੇ ਨਾਲ ਕੌਤਕ ਕੀਤਾ ਤੇ ਭਗਵਾਨ ਸਮਝ ਕੇ। ਫਿਰ ਨਾਮਦੇਵ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਖੁਸ਼ ਖਬਰੀ, ਭਾਵ ਕੇ ਹੇ ਭਗਵਾਨ ਸੁਖ ਆਨੰਦ ਤਾਂ ਹੈ। ਇਸ ਤਰ੍ਹਾਂ ਆਖਿਆ ਨਾਮਦੇਵ ਨੇ। ਬਲ ਬਲ ਜਾਊ, ਹਾਂ ਬਲ ਬਲ ਜਾਊ, ਹੇ ਭਗਵਾਨ ਮੈਂ ਤਨ ਕਰਕੇ ਤੇਰੇ ਤੋਂ ਬਲਹਾਰ ਤੇ ਕੁਰਬਾਨ ਜਾਂਦਾ ਹਾਂ ਅਤੇ ਮਨ ਕਰਕੇ ਵੀ ਮੈਂ ਬਲਹਾਰ ਤੇ ਕੁਰਬਾਨ ਜਾਂਦਾ ਹਾਂ। ਭਗਵਾਨ ਨੇ ਅੱਗੋਂ ਆਖਿਆ ਕਿ ਮੈਂ ਤੇ ਤੈਨੂੰ ਵਿਗਾਰੀ ਫੜਿਆ ਹੈ ਤੇ ਤੂੰ ਮੇਰੇ ਤੋਂ ਬਲਹਾਰ ਕਿਉਂ ਜਾਣਾ, ਮੇਰੇ ਤੋਂ ਕੁਰਬਾਨ ਕਿਉਂ ਜਾਣਾ। ਤੇ ਅੱਗੋਂ ਫਿਰ ਭਗਤ ਜੀ ਨੇ ਉੱਤਰ ਦਿੱਤਾ। ਇਹ ਸਾਰੀਆਂ ਪੰਕਤੀਆਂ ਭਗਤ ਜੀ ਨੇ ਆਪਣੀ ਬਾਣੀ ਦੇ ਵਿੱਚ ਦਰਜ ਕੀਤੀਆਂ ਨੇ। ਭਗਵਾਨ ਕਹਿੰਦੇ ਨੇ ਕਿ ਮੈਂ ਤੇ ਤੇਰੇ ਤੋਂ ਵਿਗਾਰ ਲੈ ਰਿਹਾ ਤੇ ਤੂੰ ਮੇਰੇ ਤੋਂ ਬਲਹਾਰ ਕਿਉਂ ਜਾ ਰਿਹਾ। ਅੱਗੋਂ ਫਿਰ ਨਾਮਦੇਵ ਜੀ ਕਹਿੰਦੇ ਨੇ, ਨੀਕੀ ਤੇਰੀ ਵਿਗਾਰੀ, ਭਾਵ ਕੇ ਆਪ ਦੀ ਵਿਗਾਰ ਫੜੀ ਹੋਈ ਵੀ ਸਭ ਤੋਂ ਚੰਗੀ ਹੈ, ਮੇਰੇ ਵਾਸਤੇ ਨੇਕੀ ਹੈ, ਕਿਉਂਕਿ ਇਸ ਬਹਾਨੇ ਭਗਵਾਨ ਜੀ ਮੈਨੂੰ ਤੁਹਾਡਾ ਦਰਸ਼ਨ ਹੋ ਗਿਆ, ਮੈਨੂੰ ਤੁਸੀਂ ਦਰਸ਼ਨ ਦੇ ਦਿੱਤਾ, ਤੁਹਾਡੀ ਜਿਹੜੀ ਵਿਗਾਰ ਹੈ ਮੇਰੇ ਫਾਇਦੇ ਦੇ ਲਈ ਹੈ। ਨਾਮਦੇਵ ਜੀ ਨੇ ਫਿਰ ਇਸ ਤਰ੍ਹਾਂ ਆਖਿਆ, ਕਹਿੰਦਾ ਸਾਈ ਮੇਰੇ ਚੰਗੀ ਕੀਨੀ, ਤਲੇ ਕੋ ਮੰਗੀ ਉਪਰ ਕੋ ਦੇਨੀ। ਮੇਰੇ ਸਾਈ ਨੇ, ਮੇਰੇ ਭਗਵਾਨ ਨੇ ਚੰਗੀ ਕੀਤੀ ਹੈ ਕਿ ਮੈਂ ਤੇ ਘੋੜੀ ਥੱਲੇ ਵਾਸਤੇ ਮੰਗੀ ਸੀ ਕਿ ਘੋੜੀ ਦੀ ਸਵਾਰੀ ਕਰਕੇ ਤੇ ਲੈ ਕੇ ਜਾਵਾਂਗਾ, ਪਰ ਭਗਵਾਨ ਨੇ ਐਸਾ ਕੀਤਾ ਕਿ ਮੈਂ ਤੇ ਘੋੜੀ ਸਵਾਰੀ ਦੇ ਵਾਸਤੇ ਮੰਗੀ ਸੀ ਤੇ ਇਹਨੇ ਉੱਪਰ ਵਾਸਤੇ ਦਿੱਤੇ। ਕਹਿਣ ਦਾ ਭਾਵ ਹੈ, ਸਾਈ ਮੇਰੇ ਚੰਗੀ ਕੀਨੀ, ਤਲੇ ਕੋ ਮੰਗੀ ਉੱਪਰ ਕੋ ਦੇਨੀ। ਮੈਂ ਤੇ ਘੋੜੀ ਮੰਗੀ ਸੀ ਸਵਾਰੀ ਦੇ ਵਾਸਤੇ, ਆਪਣੇ ਕੱਪੜਿਆਂ ਨੂੰ ਢੋਣ ਦੇ ਵਾਸਤੇ, ਪਰ ਭਗਵਾਨ ਨੇ ਐਸਾ ਕੌਤਕ ਕੀਤਾ ਕਿ ਮੈਨੂੰ ਘੋੜੀ ਦਾ ਸਗੋਂ ਵਛੇਰਾ ਆਪਣੇ ਉੱਤੇ ਚੁੱਕਣਾ ਪੈ ਗਿਆ। ਭਗਵਾਨ ਨੂੰ ਕਹਿੰਦਾ ਕਿ ਚੰਗਾ ਹੋ ਗਿਆ, ਅੱਗੋਂ ਵਾਸਤੇ ਮੈਂ ਕੋਈ ਇੱਛਾ ਹੀ ਨਹੀਂ ਕਰਾਂਗਾ। ਦਰਅਸਲ ਨਾਮਦੇਵ ਜੀ ਕਹਿੰਦੇ ਨੇ ਮੈਂ ਇੱਛਾ ਕੀਤੀ, ਇਹੀ ਮੇਰੀ ਮਾੜੀ ਗੱਲ ਸੀ, ਚੰਗਾ ਹੋ ਗਿਆ ਕਿ ਮੈਨੂੰ ਸਬਕ ਮਿਲ ਗਿਆ, ਹੁਣ ਤੋਂ ਅੱਗੇ ਮੈਂ ਕੋਈ ਇੱਛਾ ਹੀ ਪ੍ਰਗਟ ਨਹੀਂ ਕਰਾਂਗਾ। ਭਗਵਾਨ ਨੇ ਅੱਗੋਂ ਆਖਿਆ, ਤੂੰ ਮੈਨੂੰ ਜਾਣਦਾ ਵੀ ਹੈ ਕਿ ਨਹੀਂ, ਇਸ ਤਰ੍ਹਾਂ ਆਖਿਆ। ਤੇ ਫਿਰ ਅੱਗੋਂ ਭਗਤ ਜੀ ਕਹਿੰਦੇ ਨੇ ਮੈਂ ਚੰਗੀ ਤਰ੍ਹਾਂ ਤੁਹਾਨੂੰ ਜਾਣਦਾ ਹਾਂ। ਕਿਸ ਤਰ੍ਹਾਂ ਜਾਣਦਾ ਹਾਂ, ਨਾਮਦੇਵ ਜੀ ਆਪਣੀ ਪੰਕਤੀ ਦੇ ਨਾਲ ਹੀ ਬਿਆਨ ਕਰਦੇ ਨੇ। ਕਹਿੰਦੇ ਨੇ ਆਲੇ ਤੇਰਾ ਨਾਓ ਰਹਾਓ, ਆਲੇ ਬੇਗ ਖਾਨ ਤੁਹਾਡਾ ਨਾਮ ਹੈ, ਭਾਵ ਕੇ ਸਾਰੇ ਆਲੇ ਭਾਵ ਕੇ ਸੰਸਾਰ ਦੇ ਬੇਗ, ਬੇਗ ਤੋਂ ਭਾਵ ਹੁੰਦਾ ਕਿ ਸ਼ੀਘਰ, ਸਾਰੇ ਸੰਸਾਰ ਨੂੰ ਬੜੀ ਸ਼ੀਘਰਤਾ ਦੇ ਨਾਲ ਤੁਸੀਂ ਖਾਣ ਪਾਣ ਦੇ ਰਹੇ ਹੋ। ਤੁਹਾਡਾ ਨਾਮ ਸਭ ਤੋਂ ਆਲੇ ਭਾਵ ਕੇ ਵੱਡਾ ਹੈ, ਪਰ ਆਪ ਇਹ ਕਿਰਪਾ ਕਰਕੇ ਮੈਨੂੰ ਦੱਸੋ, ਸਵਾਲ ਕੀਤਾ ਭਗਤ ਜੀ ਨੇ ਆਪਣੀ ਬਾਣੀ ਦੇ ਰਾਹੀਂ। ਕਹਿੰਦੇ ਨੇ ਕੁਝਾ ਆਮਦ, ਕੁਝਾ ਆਮਦ ਦਾ ਭਾਵ ਹੈ ਕਿ ਕਿੱਥੋਂ ਆ ਰਹੇ ਹੋ। ਫਿਰ ਅਗਲਾ ਸਵਾਲ ਸੀ ਕੁਝਾ ਰਫਤੀ, ਇਹਦਾ ਭਾਵ ਹੈ ਕਿ ਕਿੱਥੇ ਆਪ ਗਏ ਸੀ। ਤੇ ਫਿਰ ਅੱਗੇ ਕਹਿੰਦੇ ਨੇ ਕੁਝਾ ਮੇਰਵੀ, ਭਾਵ ਕਿ ਕਿੱਥੇ ਨੂੰ ਜਾਣਾ ਹੈ। ਤਿੰਨ ਸਵਾਲ ਭਗਤ ਨੇ ਕੀਤੇ ਨੇ, ਕੁਝਾ ਆਮਦ ਕਿੱਥੋਂ ਆਪ ਆਏ ਹੋ, ਕੁਝਾ ਰਫਤੀ ਕਿੱਥੇ ਆਪ ਗਏ ਸੀ, ਕੁਝਾ ਮੇਰਵੀ ਕਿੱਥੇ ਜਾਣਾ ਹੈ। ਭਗਵਾਨ ਨੂੰ ਸਵਾਲ ਕੀਤੇ ਨਾਮਦੇਵ ਜੀ ਨੇ। ਅੱਗੇ ਕਹਿੰਦੇ ਨੇ ਦੁਆਰਕਾ ਨਗਰੀ ਰਾਸ ਬਗੋਈ, ਸੁਚੇਤ ਕਰਦੇ ਨੇ ਭਗਵਾਨ ਨੂੰ ਨਾਮਦੇਵ ਜੀ। ਕਹਿੰਦੇ ਨੇ ਕਿ ਦੁਆਰਕਾ ਨਗਰੀ ਕ੍ਰਿਸ਼ਨ ਮਹਾਰਾਜ ਦੀ ਹੈ, ਇਸ ਨਗਰੀ ਦੇ ਵਿੱਚ ਝੂਠ ਨਾ ਬੋਲਣਾ। ਦੇਖਿਓ ਅਰਾਸ ਸੱਚੀ ਗੱਲ ਬਿਆਨ ਕਰਨੀ, ਬਗੋਈ ਕਥਨ ਕਰਨੀ ਸੱਚੀ, ਇਹ ਭਗਵਾਨ ਦੀ ਨਗਰੀ ਹੈ, ਝੂਠ ਨਾ ਬੋਲਣਾ। ਤੁਸੀਂ ਕਿੱਥੋਂ ਆਏ ਹੋ, ਕਿੱਥੇ ਗਏ ਸੀ ਤੇ ਕਿੱਥੇ ਜਾ ਰਹੇ ਹੋ, ਸੱਚ ਬਿਆਨ ਕਰੋ। ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਭਗਵਾਨ ਨੂੰ ਕਹਿੰਦੇ ਨੇ ਨਾਮਦੇਵ ਜੀ ਕਿ ਤੁਹਾਡੀ ਪੱਗ ਬੜੀ ਸੁੰਦਰ ਹੈ ਤੇ ਤੁਹਾਡੇ ਬਚਨ ਬੜੇ ਹੀ ਜ਼ਿਆਦਾ ਮਿੱਠੇ ਨੇ, ਜਿਹੜੇ ਕਿ ਮੇਰੇ ਮਨ ਨੂੰ ਮੋਹਰੇ ਨੇ। ਜਿਸ ਤਰ੍ਹਾਂ ਕਿ ਸੂਹੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਸਤਿਗੁਰੂ ਜੀ ਲਿਖਦੇ ਨੇ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਭਾਵ ਕੇ ਮੇਰਾ ਜਿਹੜਾ ਸੱਜਣ ਹੈ ਉਹ ਬੜਾ ਮਿੱਠ ਬੋਲਣਾ ਹੈ, ਉਹ ਮੇਰਾ ਸੱਜਣ ਸਵਾਮੀ ਹੈ, ਜਿਹਨੂੰ ਮੈਂ ਦੇਖ ਲਿਆ ਪਰਖ ਲਿਆ ਕਦੇ ਉਹ ਕੌੜਾ ਬੋਲਦਾ ਨਹੀਂ। ਭਗਵਾਨ ਨੂੰ ਕਹਿੰਦੇ ਨੇ ਕਿ ਤੁਹਾਡੇ ਬਚਨ ਬੜੇ ਮਿੱਠੇ ਨੇ। ਨਾਮਦੇਵ ਜੀ ਕਹਿੰਦੇ ਨੇ ਮਨ ਨੂੰ ਮੋਹਣ ਵਾਲੇ ਨੇ। ਮਾਝ ਰਾਗ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਹੋਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਤੇਰਾ ਮੁਖ ਸੁਹਾਵਾ ਜੀਉ ਸਹਜ ਧੁਨ ਬਾਣੀ, ਤੇਰਾ ਮੁਖੜਾ ਬੜਾ ਸੁੰਦਰ ਹੈ ਤੇ ਤੇਰੀ ਜਿਹੜੀ ਬੋਲ ਬਾਣੀ ਹੈ ਉਹ ਬੜੀ ਸਹਿਜ ਧੁਨ ਵਾਲੀ ਹੈ, ਮਿੱਠੀ ਧੁਨ ਵਾਲੀ ਹੈ। ਭਗਵਾਨ ਨੂੰ ਕਹਿੰਦੇ ਨੇ ਨਾਮਦੇਵ ਜੀ ਕਿ ਤੁਹਾਡੀ ਪੱਗ ਬੜੀ ਸੁੰਦਰ ਹੈ ਤੇ ਤੁਹਾਡੇ ਬੋਲ ਬੜੇ ਮਿੱਠੇ ਨੇ। ਦੁਆਰਕਾ ਨਗਰੀ ਕਾਹੇ ਕੇ ਮਗੋਲ, ਤੇ ਕਹਿੰਦੇ ਨੇ ਭਗਵਾਨ ਨੂੰ ਕਿ ਇਸ ਦੁਆਰਕਾ ਦੇ ਵਿੱਚੋਂ ਕਿੱਥੋਂ ਦੇ ਮੁਗਲ ਆ ਗਏ। ਕਹਿੰਦੇ ਨੇ ਇੱਥੇ ਤਾਂ ਮੁਗਲਾਂ ਦੀ ਜਾਤ ਨਹੀਂ ਸੀ ਤੇ ਤੁਸੀਂ ਮੁਗਲ ਕਿੱਥੋਂ ਦੁਆਰਕਾ ਦੇ ਵਿੱਚ ਆ ਗਏ। ਭਗਵਾਨ ਨੇ ਆਖਿਆ ਕਿ ਹੇ ਨਾਮੇ, ਤੂੰ ਮੈਨੂੰ ਕਿਵੇਂ ਜਾਣਿਆ। ਜਦੋਂ ਪਤਾ ਲੱਗ ਗਿਆ ਭਗਵਾਨ ਨੂੰ ਕਿ ਇਹਨੇ ਤੇ ਪਛਾਣ ਹੀ ਲਿਆ, ਤੇ ਕਹਿੰਦਾ ਨਾਮਿਆ ਤੂੰ ਕਿਸ ਤਰ੍ਹਾਂ ਮੈਨੂੰ ਜਾਣਿਆ। ਚੰਦੀ ਹਜ਼ਾਰ ਆਲਮ ਏਕਲ ਖਾਨਾ, ਭਾਵ ਕੇ ਕਿਤਨੇ ਹਜ਼ਾਰ ਜੋ ਸੰਸਾਰ ਹੈ ਇਹ ਏਕਲ ਖਾਨਾ, ਭਾਵ ਕੇ ਇੱਕ ਆਪ ਦਾ ਹੀ ਰਚਿਆ ਹੋਇਆ, ਇਹ ਆਪ ਦਾ ਹੀ ਪਰਮੇਸ਼ਰ ਜੀ ਘਰ ਹੈ। ਹਮ ਚਿਨੀ ਪਾਤ ਸਾਹ ਸਾਂਵਲੇ ਵਰਨਾ, ਇਹ ਨਾਮਦੇਵ ਜੀ ਕਹਿ ਰਹੇ ਨੇ ਕਿ ਹੇ ਪਾਤਸ਼ਾਹ ਆਪ ਦੇ ਸਾਂਵਲੇ ਵਰਨਾ, ਭਾਵ ਕੇ ਆਪ ਸਾਂਵਲੇ ਰੰਗ ਵਾਲੇ ਹੋ। ਹੇ ਪਾਤਸ਼ਾਹ ਅਸਾਂ ਨੇ ਚਿਨੀ ਭਾਵ ਕੇ ਐਸਾ ਜਾਣਿਆ ਹੈ ਕਿ ਭਗਤਾਂ ਦੀ ਰੱਖਿਆ ਵਾਸਤੇ ਤੁਸੀਂ ਆਪ ਸਾਂਵਲੇ ਰੰਗ ਵਾਲੇ ਹੋ ਜਾਂਦੇ ਹੋ, ਭਾਵ ਕੇ ਅਵਤਾਰ ਨੂੰ ਧਾਰਨ ਕਰਦੇ ਹੋ। ਨਾਮਦੇਵ ਜੀ ਦੇ ਕੋਲੋਂ ਇਸ ਤਰ੍ਹਾਂ ਸੁਣ ਕੇ ਭਗਵਾਨ ਨੇ ਫਿਰ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਆਣ ਕੇ ਆਪਣੇ ਮੁਗਲ ਰੂਪ ਨੂੰ ਹਟਾਇਆ ਤੇ ਸੋਹਣੇ ਸ਼ਿਆਮ ਰੰਗ ਵਾਲੇ ਅਵਤਾਰ ਦੀ ਸ਼ਕਲ ਦੇ ਵਿੱਚ ਨਾਮਦੇਵ ਜੀ ਨੂੰ ਦਰਸ਼ਨ ਦਿੱਤਾ ਤੇ ਭਗਵਾਨ ਨੇ ਫਿਰ ਆਪਣੇ ਗਲੇ ਦੇ ਨਾਲ ਲਾ ਲਿਆ ਨਾਮਦੇਵ ਜੀ ਨੂੰ। ਇਸ ਤੋਂ ਬਾਅਦ ਅੱਗੇ ਫਿਰ ਨਾਮਦੇਵ ਜੀ ਪ੍ਰਸੰਨ ਹੋ ਕੇ ਖੁਸ਼ੀ ਦੇ ਵਿੱਚ ਹੋ ਕੇ ਉਸਤਤੀ ਦੇ ਬਚਨ ਉਚਾਰਨ ਕਰਦੇ ਨੇ। ਕਹਿੰਦੇ ਨੇ ਅਸ ਪਤ, ਅਸ ਨਾਮ ਘੋੜੇ ਦਾ ਹੈ, ਪਰ ਇਸ ਜਗ੍ਹਾ ਦੇ ਉੱਤੇ ਸਤਮੁਖੀਆ ਘੋੜਾ ਇਹਦਾ ਅਰਥ ਲਾਉਣਾ ਪਵੇਗਾ। ਅਸ ਪਤ, ਸਤਮੁਖੀਏ ਘੋੜੇ ਦਾ ਪਤੀ ਜੋ ਸੂਰਜ ਹੈ, ਉਸ ਸੂਰਜ ਦੇ ਆਪ ਪਤੀ ਹੋ। ਇਸ ਤਰ੍ਹਾਂ ਉਸਤਤੀ ਕੀਤੀ ਹੈ। ਅੱਗੇ ਨਾਮਦੇਵ ਜੀ ਕਹਿੰਦੇ ਨੇ ਗਜਪਤ, ਗਜ ਨਾਮ ਹਾਥੀ ਦਾ ਹੈ, ਪਰ ਇਸ ਜਗ੍ਹਾ ਦੇ ਉੱਤੇ ਐਰਾਵਤ ਹਾਥੀ ਲੈਣਾ ਪਵੇਗਾ, ਅਰਥ ਜਿਹੜਾ ਕਿ ਇੰਦਰ ਦਾ ਹਾਥੀ ਮੰਨਿਆ ਜਾਂਦਾ ਹੈ। ਇਹ ਵੀ ਮਾਨਤਾ ਹੈ ਕਿ ਉਹ ਚਿੱਟੇ ਰੰਗ ਦਾ ਹੈ। ਐਰਾਵਤ ਹਾਥੀ ਦਾ ਪਤੀ ਜੋ ਇੰਦਰ ਹੈ, ਉਹ ਸਿੰਦਰ ਦੇ ਵੀ ਹੇ ਭਗਵਾਨ ਤੁਸੀਂ ਪਤੀ ਹੋ, ਉਹਦੇ ਵੀ ਮਾਲਕ ਹੋ। ਅੱਗੇ ਨਾਮਦੇਵ ਜੀ ਕਹਿੰਦੇ ਨੇ ਨਰ ਹੈ ਨਰਿੰਦ, ਤਮਾਮ ਪੁਰਸ਼ਾਂ ਦੇ ਰਾਜੇ ਹੋ, ਸ਼ੰਭੂ ਮੁਨੀ ਤੇ ਬ੍ਰਹਮਾ ਹੈਨ, ਉਹਨਾਂ ਦੇ ਵੀ ਆਪ ਪਤੀ ਹੋ, ਉਹਨਾਂ ਦੇ ਵੀ ਮਾਲਕ ਹੋ। ਅੱਗੇ ਕਹਿੰਦੇ ਨੇ ਨਾਮੇ ਕੇ ਸਵਾਮੀ ਮੀਰ ਮੁਕੰਦ, ਅਖੀਰਲੀ ਪੰਕਤੀ ਦੇ ਵਿੱਚ ਨਾਮਦੇਵ ਜੀ ਬਖਾਣ ਕਰਦੇ ਨੇ ਕਿ ਭਗਤ ਨਾਮਦੇਵ ਜੀ ਦੇ ਕਥਨ ਕਰਦੇ ਹਨ ਭਗਤ ਨਾਮਦੇਵ ਜੀ, ਕਹਿੰਦੇ ਨੇ ਕਿ ਹੇ ਮੇਰੇ ਸਵਾਮੀ, ਆਪ ਸਭ ਦੇ ਮੀਰ ਭਾਵ ਕੇ ਪਾਤਸ਼ਾਹ ਤੇ ਮੁਕੰਦ ਭਾਵ ਕੇ ਮੁਕਤੀ ਦਾਤੇ ਹੋ। ਇਸ ਤਰੀਕੇ ਦੇ ਨਾਲ ਨਾਮਦੇਵ ਜੀ ਨੇ ਬਿਆਨ ਕੀਤਾ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰ ਰਹੇ ਨੇ, ਦਵਾਰਕਾ ਨਗਰੀ ਜਿਮ ਮਗੋਲ, ਭਾਵ ਕੇ ਜਿਸ ਤਰ੍ਹਾਂ ਦਵਾਰਕਾ ਨਗਰੀ ਦੇ ਵਿੱਚ ਮੁਗਲ ਦਾ ਰੂਪ ਧਾਰਨ ਕਰਕੇ ਭੁਲਾਉਣਾ ਚਾਹਿਆ ਸੀ ਨਾਮਦੇਵ ਜੀ ਨੂੰ, ਇਸੇ ਪ੍ਰਕਾਰ ਦੇ ਨਾਲ ਭਾਵੇਂ ਕਿ ਨਾਮਦੇਵ ਜੀ ਤੇ ਨਹੀਂ ਭੁੱਲੇ, ਉਹਨਾਂ ਨੇ ਤੇ ਆਖਰਕਾਰ ਪਛਾਣ ਲਿਆ। ਪਰ ਕਵੀ ਜੀ ਲਿਖਦੇ ਨੇ ਕਿ ਪ੍ਰੀਤਮ ਸਿੰਘ ਭੁਲੇਖੇ ਦੇ ਵਿੱਚ ਪੈ ਗਿਆ, ਇਸ ਤਰ੍ਹਾਂ ਦੀ ਗੱਲ ਕਹਿ ਦਿੱਤੀ। ਉਸ ਵਰਿਆਮ ਸਿੰਘ ਨੇ ਕਹਿੰਦਾ ਕਿ ਸ਼ਹਿਰ ਦੇ ਵਿੱਚ ਮੱਛਰ ਲੜਦਾ ਸੀ, ਮੈਂ ਬੀੜ ਨੂੰ ਜਾ ਰਿਹਾ, ਪਰ ਇਹ ਗੱਲ ਬੜੀ ਅਟਪਟੀ ਸੀ। ਚੱਲਿਓ ਮਗਲੇ ਸ਼ੁਤਰ ਕਤਾਰ, ਪੰਥ ਮੈਂ ਲਾਗਿਓ ਕਰਨ ਵਿਚਾਰ। ਵਰਿਆਮ ਸਿੰਘ ਆਪਣੇ ਰਸਤੇ ਪੈ ਗਿਆ ਤੇ ਪ੍ਰੀਤਮ ਸਿੰਘ ਆਪਣੇ ਊਠਾਂ ਨੂੰ ਲੈ ਕੇ ਆਪਣੇ ਰਸਤੇ ਪੈ ਗਿਆ, ਭੈਣੀ ਸਾਹਿਬ ਦੇ ਵੱਲ ਆ ਰਿਹਾ ਹੈ। ਪੰਥ ਮੈਂ ਲਾਗਿਓ ਕਰਨ ਵਿਚਾਰ, ਤੇ ਜਦੋਂ ਰਸਤੇ ਦੇ ਵਿੱਚ ਆ ਰਿਹਾ ਸੀ ਪ੍ਰੀਤਮ ਸਿੰਘ, ਤੇ ਰਸਤੇ ਦੇ ਵਿੱਚ ਉਹ ਮਨ ਦੇ ਵਿੱਚ ਵਿਚਾਰ ਕਰਨ ਲੱਗਾ। ਸ਼ਹਿਰ ਮੈਂ ਮਾਛਰ ਬੀੜ ਮੇ ਨਾਹੀ, ਯਹ ਬਾਤ ਸੰਸੇ ਯੁਤ ਆਹੀ। ਸੋਚਣ ਲੱਗਾ ਕਿ ਉਹਨੇ ਆਖਿਆ ਸ਼ਹਿਰ ਦੇ ਵਿੱਚ ਮੱਛਰ ਲੜਦਾ ਤੇ ਬੀੜ ਦੇ ਵਿੱਚ ਮੈਂ ਜਾ ਰਿਹਾ, ਇਹ ਬਾਤ ਜਿਹੜੀ ਹੈ, ਜਿਹੜੀ ਗੱਲ ਹੈ, ਬੜੀ ਸੰਸੇ ਵਾਲੀ ਹੈ, ਸ਼ੰਕਾ ਵਾਲੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਮੱਛਰ ਲੜਦਾ ਤੇ ਜਿਹੜਾ ਬੀੜ ਹੈ ਉੱਥੇ ਕਹਿੰਦਾ ਮੱਛਰ ਤੋਂ ਬਚਾਅ ਵਾਸਤੇ ਜਾ ਰਿਹਾ। ਇਹ ਤੇ ਗੱਲ ਜਿਹੜੀ ਹੈ ਨਾ, ਇਹ ਬੜੀ ਅਣਹੋਣੀ ਜੀ ਹੈ, ਅਟਪਟੀ ਜੀ ਗੱਲ ਹੈ। ਬੀੜ ਤੋ ਹੈ ਕਰ ਮਾਛਰ ਕੇਰਾ, ਇਨਹੇ ਮਾਛਰ ਸ਼ਹਿਰ ਮੇਂ ਕੇਰਾ। ਪ੍ਰੀਤਮ ਸਿੰਘ ਸੋਚਣ ਲੱਗਾ ਕਿ ਬੀੜ ਦੇ ਵਿੱਚ ਦੇ ਮੱਛਰ ਬਹੁਤ ਜ਼ਿਆਦਾ, ਇਹ ਤੇ ਮੱਛਰ ਦਾ ਘਰ ਹੈ, ਭਾਵ ਕਿ ਜਿੱਥੇ ਜ਼ਿਆਦਾ ਰੁੱਖ ਹੋਣਗੇ ਜਾਂ ਇਸ ਤਰ੍ਹਾਂ ਦੀ ਹਰਿਆਵਲ ਹੋਵੇਗੀ ਉੱਥੇ ਤੇ ਆਮ ਕਰਕੇ ਮੱਛਰ ਬਹੁਤਾ ਹੁੰਦਾ, ਤੇ ਸੋਚਣ ਲੱਗਾ ਕਿ ਬੀੜ ਤੇ ਸਗੋਂ ਮੱਛਰ ਦਾ ਘਰ ਹੈ ਤੇ ਉਹਦੇ ਦੱਸਣ ਦੇ ਮੁਤਾਬਕ ਉਹਨੂੰ ਮੱਛਰ ਨੇ ਸ਼ਹਿਰ ਦੇ ਵਿੱਚ ਘੇਰਿਆ। ਉਹ ਕਹਿੰਦਾ ਸ਼ਹਿਰ ਤੋਂ ਆ ਰਿਹਾ, ਬੀੜ ਦੇ ਵੱਲ ਜਾ ਰਿਹਾ, ਸ਼ਹਿਰ ਦੇ ਵਿੱਚ ਮੈਨੂੰ ਮੱਛਰ ਤੰਗ ਕਰਦਾ। ਬਹੁਤ ਮਾਸ ਇਮਹੀ ਸੇ ਬੀਤੇ, ਫੇਰ ਮਿਲੇ ਤੋਂ ਬੂਜੋ ਹੀ ਤੇ। ਪ੍ਰੀਤਮ ਸਿੰਘ ਨੇ ਸੋਚਿਆ ਕਿ ਫੇਰ ਕਦੇ ਜਦੋਂ ਉਹ ਸਿੱਖ ਮੈਨੂੰ ਮਿਲੇਗਾ ਤੇ ਫੇਰ ਮੈਂ ਉਹਨੂੰ ਪੁੱਛਾਂਗਾ ਕਿ ਬੜੀ ਅਜੀਬ ਜੀ ਤੁਸੀਂ ਗੱਲ ਕੀਤੀ ਕਿ ਸ਼ਹਿਰ ਦੇ ਵਿੱਚ ਮੱਛਰ ਲੜਦਾ, ਮੈਂ ਬੀੜ ਦੇ ਵੱਲ ਜਾ ਰਿਹਾ ਹਾਂ, ਜਦੋਂ ਮਿਲੇਗਾ ਤੇ ਫੇਰ ਮੈਂ ਪੁੱਛਾਂਗਾ। ਗ੍ਰੰਥਾਕਾਰ ਜੀ ਲਿਖਦੇ ਨੇ ਬਹੁਤ ਮਾਸ ਇਮ ਹੀ ਸੇ ਬੀਤੇ, ਬਹੁਤੇ ਸਾਰੇ ਮਹੀਨੇ ਇਸੇ ਤਰੀਕੇ ਦੇ ਨਾਲ ਹੀ ਬਤੀਤ ਹੋ ਗਏ। ਗੁਰ ਪ੍ਰਸਾਦ ਭੈਣੀ ਮੇ ਹੋਲਾ, ਦੀਦ ਭੰਡਾਰ ਗੁਰੂ ਜੀ ਖੋਲਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਸ ਤੋਂ ਪਹਿਲਾਂ ਉਹ ਭੈਣੀ ਸਾਹਿਬ ਦੇ ਵਿੱਚ ਪਹੁੰਚ ਗਿਆ, ਜਾ ਕੇ ਸਤਿਗੁਰਾਂ ਨੂੰ ਮਿਲਿਆ, ਜਿੱਥੇ ਸਤਿਗੁਰਾਂ ਨੇ ਦੌਰੇ ਜਾਣਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਨਾਲ ਉਹ ਪ੍ਰੀਤਮ ਸਿੰਘ ਦੌਰੇ ਤੇ ਵੀ ਗਿਆ, ਫਿਰ ਤੋਂ ਭੈਣੀ ਸਾਹਿਬ ਦੇ ਵਿੱਚ ਆ ਗਿਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਾਫੀ ਮਹੀਨੇ ਇਸੇ ਤਰੀਕੇ ਦੇ ਨਾਲ ਹੀ ਬਤੀਤ ਹੋ ਗਏ। ਬਹੁਤ ਮਾਸ ਹੀ ਇਮ ਸੇ ਗੁਰੂ ਪ੍ਰਸਾਦ ਭੈਣੀ ਮੇ ਹੋਲਾ, ਦੀਦ ਭੰਡਾਰ ਗੁਰੂ ਜੀ ਖੋਲਾ। ਗੁਰੂ ਦੇ ਪ੍ਰਸਾਦ ਦੇ ਨਾਲ, ਪ੍ਰਸਾਦ ਦਾ ਭਾਵ ਹੁੰਦਾ ਕਿਰਪਾ ਰਹਿਮਤ, ਗੁਰੂ ਦੀ ਕਿਰਪਾ ਦੇ ਨਾਲ ਸ੍ਰੀ ਭੈਣੀ ਸਾਹਿਬ ਦੇ ਵਿਚ ਹੋਲੇ ਦਾ ਮੇਲਾ ਮਨਾਇਆ ਜਾ ਰਿਹਾ ਸੀ। ਆਪਣੇ ਦਰਸ਼ਨਾਂ ਦਾ ਜਿਹੜਾ ਅਤੁੱਟ ਭੰਡਾਰਾ ਹੈ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਖੋਲਿਆ ਹੋਇਆ ਸੀ। ਭਾਵ ਕੇ ਸੰਗਤਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਸਨ। ਦੂਰ ਨੇੜੇ ਕੀ ਸੰਗਤ ਆਈ, ਹਵੇ ਪ੍ਰਸੰਨ ਦਰਸ ਗੁਰ ਪਾਈ। ਦੂਰਾਂ ਤੋਂ ਨੇੜਿਆਂ ਤੋਂ ਬਹੁਤੀਆਂ ਸਾਰੀਆਂ ਸੰਗਤਾਂ ਹੋਲੇ ਦੇ ਮੇਲੇ ਦੇ ਵਿੱਚ ਪਹੁੰਚੀਆਂ ਹੋਈਆਂ ਸਨ। ਬੜੀ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਸਾਰੀਆਂ ਸੰਗਤਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਰਹੀਆਂ ਸਨ। ਪ੍ਰੀਤਮ ਸਿੰਘ ਇਸ ਮੇਲੇ ਮਾਹੇ, ਢੂੰਡਣ ਲਾਗਿਓ ਵਹ ਸਿੰਘ ਆਹੇ। ਤੇ ਪ੍ਰੀਤਮ ਸਿੰਘ ਨੇ ਮਨ ਦੇ ਵਿੱਚ ਵਿਚਾਰਿਆ ਕਿ ਬਹੁਤ ਵੱਡਾ ਮੇਲਾ ਹੈ, ਕਿਉਂਕਿ ਨਾਮਧਾਰੀਆਂ ਦੇ ਵਿੱਚ ਦੋ ਮੇਲੇ ਪ੍ਰਮੁੱਖ ਨੇ, ਬਹੁਤ ਵੱਡੇ ਮੇਲੇ ਨੇ, ਇੱਕ ਹੋਲੇ ਦਾ ਮੇਲਾ ਤੇ ਇੱਕ ਅੱਸੂ ਦਾ ਮੇਲਾ। ਤੇ ਸੋਚਣ ਲੱਗਾ ਪ੍ਰੀਤਮ ਸਿੰਘ ਕਿ ਵੱਡਾ ਹੋਲੇ ਦਾ ਮੇਲਾ ਹੈ, ਇਸ ਕਰਕੇ ਜਿਹੜਾ ਸਿੰਘ ਰਾਤ ਦੇ ਵੇਲੇ ਮੈਨੂੰ ਉੱਥੇ ਰਾਤ ਮਿਲਿਆ ਸੀ, ਜਿਨੇ ਊਠ ਮੈਨੂੰ ਲਿਆ ਕੇ ਦਿੱਤੇ ਸੀ, ਜਰੂਰ ਇਸ ਮੇਲੇ ਦੇ ਵਿੱਚ ਵੀ ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚਿਆ ਹੋਵੇਗਾ। ਇਸ ਕਰਕੇ ਉਸ ਭਰੇ ਹੋਏ ਮੇਲੇ ਦੇ ਵਿੱਚ ਉਸ ਵਰਿਆਮ ਸਿੰਘ ਨੂੰ ਲੱਭਣ ਦਾ ਯਤਨ ਕਰਨ ਲੱਗਾ ਪ੍ਰੀਤਮ ਸਿੰਘ। ਅੰਤ ਸ਼ਕਰਨ ਉਬੇ ਜਬ ਮਿਲੇ, ਜਿਮ ਪੰਕਜ ਪਿਖ ਰਵੀ ਕੋ ਖਿਲੇ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਦੋਵਾਂ ਦੇ ਜਦੋਂ ਅੰਤਸ਼ਕਰਨ ਮਿਲ ਗਏ, ਦੋਵਾਂ ਦੇ ਦਿਲ ਜਦੋਂ ਮਿਲ ਗਏ, ਤੇ ਫਿਰ ਪ੍ਰੀਤਮ ਸਿੰਘ ਨੂੰ ਉਹੀ ਸਿੰਘ ਜਿਹਦਾ ਨਾਮ ਵਰਿਆਮ ਸਿੰਘ ਦਾੜੀ ਹੈ ਉਹ ਦਿਖਾਈ ਦਿੱਤਾ। ਜਿਮ ਪੰਕਜ ਪਿਖ ਰਵੀ ਕੋ ਖਿਲੇ, ਉਸ ਨੂੰ ਦੇਖ ਕੇ ਇਸ ਤਰ੍ਹਾਂ ਖੁਸ਼ ਹੋ ਗਿਆ, ਖਿੜ ਗਿਆ ਪ੍ਰੀਤਮ ਸਿੰਘ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ ਹੈ ਖੁਸ਼ੀ ਦੇ ਨਾਲ, ਇਸ ਤਰ੍ਹਾਂ ਪ੍ਰੀਤਮ ਸਿੰਘ ਵਰਿਆਮ ਸਿੰਘ ਨੂੰ ਦੇਖ ਕੇ ਖੁਸ਼ ਹੋ ਗਿਆ। ਦ੍ਰਿਗ ਮਰਦਤਾ ਸੁਲਾਗਾ ਪੇਖਣ, ਕਾਢਣ ਲਾਗਿਓ ਸਗਲ ਭੁਲੇਖਣ। ਬੜੇ ਕੋਮਲ ਨੇਤਰਾਂ ਦੇ ਨਾਲ ਉਹਦੇ ਵੱਲ ਵੇਖਣ ਲੱਗਾ ਤੇ ਪ੍ਰੀਤਮ ਸਿੰਘ ਆਪਣੇ ਮਨ ਦਾ ਜਿਹੜਾ ਸਾਰਾ ਭੁਲੇਖਾ ਹੈ ਉਹ ਕੱਢਣਾ ਚਾਹੁੰਦਾ ਹੈ ਉਹਦੇ ਨਾਲ ਗੱਲਬਾਤ ਕਰਕੇ। ਸੰਤਾਂ ਪ੍ਰਤੀਮ ਬੂਜਣ ਕੀਨਾ, ਸ਼ੁਤਰ ਆਪ ਪੇ ਸ਼ੁਤਰ ਆਪ ਪਕਰਾਏ ਹਮੀਨਾ। ਵਰਿਆਮ ਸਿੰਘ ਦੇ ਲਾਗੇ ਪਹੁੰਚਿਆ ਪ੍ਰੀਤਮ ਸਿੰਘ ਤੇ ਜਾ ਕੇ ਸੰਤਾਂ ਵਰਿਆਮ ਸਿੰਘ ਨੂੰ ਕਹਿੰਦਾ ਕਿ ਸ਼ੁਤਰ ਪਕੜਾਏ ਹਮੀਨਾ, ਭਾਵ ਕਿ ਤੁਸੀਂ ਬੜੀ ਉਸ ਦਿਨ ਮੇਰੀ ਸਹਾਇਤਾ ਕੀਤੀ ਕਿ ਮੇਰੇ ਗੁਆਚੇ ਹੋਏ ਊਠ ਮੈਨੂੰ ਫੜਾ ਦਿੱਤੇ ਸਨ। ਤੁਮ ਉਪਕਾਰ ਕਰਿਓ ਬਹੁ ਪਾਰਾ, ਅਵਲੋ ਯਾਦ ਤੇਰੋ ਉਪਕਾਰਾ। ਪ੍ਰੀਤਮ ਸਿੰਘ ਕਹਿੰਦਾ ਕਿ ਤੁਸੀਂ ਉਸ ਦਿਨ ਬੜਾ ਵੱਡਾ ਮੇਰੇ ਤੇ ਉਪਕਾਰ ਕੀਤਾ, ਭਾਰਾ ਉਪਕਾਰ ਕੀਤਾ, ਮੈਨੂੰ ਹੁਣ ਤੱਕ ਤੁਹਾਡਾ ਕੀਤਾ ਹੋਇਆ ਉਪਕਾਰ ਹੈ, ਯਾਦ ਹੈ, ਮੈਂ ਜ਼ਿੰਦਗੀ ਭਰ ਤੁਹਾਡੀ ਇਸ ਕਿਰਪਾ ਨੂੰ ਭੁਲਾ ਨਹੀਂ ਸਕਦਾ। ਬੋਲੇ ਸੰਤ ਸੁਣੋ ਤੁਮ ਪਿਆਰੇ, ਪਕੜਾਏ ਕਵੀ ਊਠ ਤੁਮਾਰੇ। ਤੇ ਜਦੋਂ ਐਸੀਆਂ ਗੱਲਾਂ ਪ੍ਰੀਤਮ ਸਿੰਘ ਨੇ ਵਰਿਆਮ ਸਿੰਘ ਦਾੜੀ ਨੂੰ ਆਖਿਆ ਤੇ ਅੱਗੋਂ ਫਿਰ ਵਰਿਆਮ ਸਿੰਘ ਕਹਿੰਦਾ ਕਿ ਕਿਸ ਤਰ੍ਹਾਂ ਦੀਆਂ ਤੁਸੀਂ ਸਿੰਘ ਸਾਹਿਬ ਗੱਲਾਂ ਕਰ ਰਹੇ ਹੋ। ਕਹਿੰਦਾ ਕਿ ਮੈਂ ਤੁਹਾਨੂੰ ਕਦੋਂ ਮਿਲਿਆ ਤੇ ਕਦੋਂ ਮੈਂ ਤੁਹਾਡੇ ਗੁਆਚੇ ਹੋਏ ਊਠਾਂ ਨੂੰ ਪਕੜਾਇਆ। ਕਹਿੰਦਾ ਕਿ ਮੈਂ ਤੇ ਕਦੇ ਤੁਹਾਨੂੰ ਵੇਖਿਆ ਵੀ ਨਹੀਂ। ਜਦੋਂ ਵਰਿਆਮ ਸਿੰਘ ਨੇ ਕਹਿ ਦਿੱਤਾ ਪ੍ਰੀਤਮ ਸਿੰਘ ਨੂੰ ਕਿ ਮੈਂ ਤੇ ਪਹਿਲੀ ਵਾਰੀ ਤੁਹਾਨੂੰ ਮਿਲ ਰਿਹਾ, ਮੈਂ ਤੇ ਕਦੇ ਦੇਖਿਆ ਨਹੀਂ, ਤੇ ਤੁਸੀਂ ਕਿਸ ਤਰ੍ਹਾਂ ਦੀ ਵਾਰਤਾ ਸੁਣਾ ਰਹੇ ਹੋ ਕਿ ਰਾਤ ਦੇ ਵੇਲੇ ਮਿਲਿਆ ਤੇ ਮੈਂ ਤੁਹਾਡੇ ਗੁਆਚੇ ਊਠ ਤੁਹਾਨੂੰ ਫੜਾਏ। ਤੁਹਾਨੂੰ ਕੋਈ ਸੰਤ ਜੀ ਭੁਲੇਖਾ ਲੱਗਦਾ, ਉਹ ਮੈਂ ਨਹੀਂ ਹੋਣਾ। ਮੈਂ ਤੋਂ ਦਰਸ ਤਵ ਕਰਾ, ਤੁਮ ਸੋ ਕੈਸਾ ਸੰਸਾ ਪਰਾ। ਵਰਿਆਮ ਸਿੰਘ ਨੇ ਆਖਿਆ ਕਿ ਮੈਂ ਤੇ ਅੱਜ ਪਹਿਲੀ ਵਾਰੀ ਤੁਹਾਡਾ ਦਰਸ਼ਨ ਕਰ ਰਿਹਾ ਹਾਂ, ਤੁਹਾਡੇ ਨਾਲ ਮਿਲ ਰਿਹਾ ਹਾਂ। ਤੁਹਾਨੂੰ ਕੋਈ ਸ਼ੰਕਾ ਲੱਗਾ, ਭਾਵ ਕਿ ਤੁਹਾਨੂੰ ਕੋਈ ਭੁਲੇਖਾ ਲੱਗਾ, ਜਿਹਦੀ ਗੱਲ ਤੁਸੀਂ ਕਰ ਰਹੇ ਹੋ ਉਹ ਮੈਂ ਨਹੀਂ ਹੋਣਾ। घर माछर के बीड़ न जाऊं, तुम कहो आया हित बचाऊ। ते फिर प्रीतम सिंह बड़ा हैरान होया, उन्हें याद दवाना, उन्हें सोचा कि लगता है भुल गया है। वह कहिंदा कि देखो संत जी, तुसी रात जदों मिले सी ते मैं तुहानू ये भी सवाल कीता सी कित्थों आ रहे हो ते किथे जा रहे हो, ते तुसी मैनू आख्या सी कि शहर दे विच मच्छर लड़दा है, मैं भीड़ दे वल जा रहा हाँ, ये भी तुसी गल कीती सी, जरा याद करो। ते अगों फिर विरम सिंह कहिंदा है घर माछर के भीड़ ना जाऊं, कहिंदा कि घर है पूरा भीड़, भीड़ ते मच्छर दा घर है, मैं उत्थे किवें जावांगा, मैं ते कदे भी ऐसी जगह ते नहीं जांदा, तुम कहो आयो हित बचाओ। तू कहना मैं तेरे बचा दे वास्ते आया, तेरे ऊठ फड़ाए, मैं तेरे नाल गलबात कीती, पर कहिंदा कि ऐसा कदे भी नहीं होया, मैं अज पहली वारी तुहानू मिल रहा हां, तुहानू कोई वड्डा भुलेखा लग्या। ਜਦੋਂ ਇਸ ਤਰ੍ਹਾਂ ਵਰਿਆਮ ਸਿੰਘ ਨੇ ਆਖਿਆ ਤੇ ਚੰਗੇ ਤਰੀਕੇ ਦੇ ਨਾਲ ਮਿਲਿਆ ਸੀ ਪ੍ਰੀਤਮ ਸਿੰਘ ਵਰਿਆਮ ਸਿੰਘ ਨੂੰ, ਊਠ ਵੀ ਉਹਨੇ ਫੜਾਏ ਸੀ, ਗੱਲ ਵੀ ਕੀਤੀ ਸੀ ਮੱਛਰ ਦੀ, ਪਰ ਉਹ ਕਿਸ ਤਰ੍ਹਾਂ ਭੁੱਲ ਸਕਦਾ ਸੀ ਉਸ ਚਿਹਰੇ ਨੂੰ, ਉਸ ਸ਼ਕਲ ਨੂੰ। ਬੜਾ ਹੈਰਾਨ ਹੋਇਆ ਕਿ ਗੱਲ ਕੀ ਹੋ ਗਈ। ਸੰਸੇ ਯੁਤ ਯਹ ਬਾਤ ਤੁਮਾਰੀ, ਗੁਰ ਪ੍ਰਤਾਪ ਕੀ ਤੋਹ ਰਖਵਾਰੀ। ਪ੍ਰੀਤਮ ਸਿੰਘ ਬੜਾ ਹੈਰਾਨ ਹੋਇਆ ਕਿ ਮੈਂ ਝੂਠ ਨਹੀਂ ਬੋਲ ਰਿਹਾ, ਇਸੇ ਤਰ੍ਹਾਂ ਹੋਇਆ ਕਿ ਤੁਸੀਂ ਮੈਨੂੰ ਮਿਲੇ, ਊਠਾਂ ਨੂੰ ਫੜਾਇਆ, ਜਦੋਂ ਬਹੁਤਾ ਜ਼ਿਆਦਾ ਸ਼ੰਕਾ ਦੇ ਵਿੱਚ ਫਸਿਆ ਤੇ ਫਿਰ ਆਖਿਆ ਵਰਿਆਮ ਸਿੰਘ ਨੇ, ਕਹਿੰਦਾ ਕਿ ਤੇਰੀ ਜਿਹੜੀ ਗੱਲ ਹੈ ਉਹ ਤੇ ਸੰਸੇ ਦੇ ਯੁਗਤ ਹੈ, ਭਾਵ ਕੇ ਸ਼ੰਕਾ ਦੇ ਵਿੱਚ ਹੈ, ਪਰ ਜੇ ਤੂੰ ਕਹਿ ਰਿਹਾ ਤੇ ਤੂੰ ਵੀ ਝੂਠ ਨਹੀਂ ਬੋਲ ਰਿਹਾ, ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਿੱਖ ਕਦੇ ਝੂਠ ਨਹੀਂ ਬੋਲਦਾ, ਜੇਕਰ ਝੂਠ ਬੋਲਦਾ ਹੈ ਤੇ ਫਿਰ ਸਿੱਖ ਨਹੀਂ ਰਹਿ ਜਾਂਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੰਨੀ ਜ਼ਿਆਦਾ ਪੱਕੀ ਨੀਂਹ ਪਾਈ, ਪੱਕੀ ਨੀਂਹ ਗੱਡੀ ਨਾਮਧਾਰੀਆਂ ਦੀ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਅੰਗਰੇਜ਼ ਭਾਵੇਂ ਕਿ ਕੂਕੇ ਨੂੰ ਨਾਮਧਾਰੀਆਂ ਨੂੰ ਬਾਗੀ ਮੰਨਦੇ ਸਨ, ਆਪਣਾ ਵੱਡਾ ਵੈਰੀ ਮੰਨਦੇ ਸਨ, ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਅੰਗਰੇਜ਼ ਗੌਰਮੈਂਟ ਨੇ ਵੀ ਆਪਣੇ ਇਹ ਗੱਲ ਲਿਖੀ ਹੈ ਕਿ ਕੂਕਾ ਜਿਹੜਾ ਹੈ ਉਹ ਕਦੇ ਝੂਠ ਨਹੀਂ ਬੋਲਦਾ, ਕੂਕਾ ਜਿਹੜਾ ਹੈ ਉਹ ਕਦੇ ਸ਼ਰਾਬ ਨਹੀਂ ਪੀਂਦਾ। ਇਸ ਤਰ੍ਹਾਂ ਦੀਆਂ ਦੋ ਚਾਰ ਗੱਲਾਂ ਲਿਖੀਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਨਾਮਧਾਰੀ ਮਾਸ ਵੀ ਨਹੀਂ ਖਾਂਦੇ, ਤੇ ਇਹ ਵੀ ਗੱਲ ਜ਼ਰੂਰ ਲਿਖਦੇ ਕਿ ਨਾਮਧਾਰੀ ਕੂਕੇ ਮਾਸ ਵੀ ਨਹੀਂ ਖਾਂਦੇ, ਉਹਨਾਂ ਵਿਰੋਧੀਆਂ ਨੇ, ਅੰਗਰੇਜ਼ਾਂ ਨੇ, ਵੈਰੀਆਂ ਨੇ, ਕੂਕਿਆਂ ਦੇ ਵੈਰੀਆਂ ਨੇ ਗੱਲ ਲਿਖੀ ਹੈ ਕਿ ਜਿਹੜਾ ਨਾਮਧਾਰੀ ਕੂਕਾ ਸਿੰਘ ਹੈ ਉਹ ਝੂਠ ਨਹੀਂ ਬੋਲਦਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿੰਨੀਆਂ ਗੱਲਾਂ ਪ੍ਰੀਤਮ ਸਿੰਘ ਨੇ ਆਖੀਆਂ ਨੇ ਵਰਿਆਮ ਸਿੰਘ ਨੂੰ, ਵਰਿਆਮ ਸਿੰਘ ਉਹਨਾਂ ਦੇ ਬਾਰੇ ਕੁਝ ਵੀ ਨਹੀਂ ਜਾਣਦਾ, ਪਰ ਫਿਰ ਵੀ ਉਹਦੀ ਗੱਲ ਤੇ ਯਕੀਨ ਕਰ ਰਿਹਾ ਕਿ ਤੂੰ ਜੇ ਕਹਿ ਰਿਹਾ ਤੇ ਝੂਠ ਨਹੀਂ ਕਹਿ ਰਿਹਾ। ਕਹਿੰਦਾ ਕਿ ਤੇਰੀ ਗੱਲ ਬੜੀ ਸ਼ੰਕਾ ਵਾਲੀ ਹੈ, ਪਰ ਇੱਕ ਗੱਲ ਹੋ ਸਕਦੀ ਹੈ ਕਿ ਮੈਂ ਤੇ ਨਹੀਂ ਹੋਵਾਂਗਾ, ਗੁਰ ਪ੍ਰਤਾਪ ਕੇ ਤੋਹੇ ਰਖਵਾਰੀ। ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕੌਤਕ ਕੀਤਾ ਹੋਵੇਗਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਮੇਰੇ ਸਰੂਪ ਨੂੰ ਧਾਰਨ ਕੀਤਾ, ਮੇਰੀ ਸ਼ਕਲ ਦੇ ਵਿੱਚ ਆਏ ਤੇ ਤੇਰੀ ਜਾ ਕੇ ਉੱਥੇ ਰੱਖਿਆ ਕੀਤੀ, ਤੇਰੇ ਊਠਾਂ ਗੁਆਚਿਆਂ ਨੂੰ ਲਵਾਇਆ, ਉਹ ਮੈਂ ਨਹੀਂ ਹੋਵਾਂਗਾ, ਪਰ ਤੂੰ ਵੀ ਸੱਚਾ ਮੇਰੀ ਸ਼ਕਲ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਗਏ ਹੋਣਗੇ। ਕਈ ਕੋਟ ਤਰ ਰੂਪ ਵਸਕ ਹੈ, ਆਵਤ ਜਾਵਤ ਨਹੀਂ ਵੈ ਥੱਕ ਹੈ। ਵਰਿਆਮ ਸਿੰਘ ਕਹਿੰਦਾ ਕਿ ਕਈ ਸਰੂਪਾਂ ਨੂੰ, ਕਰੋੜਾਂ ਸਰੂਪਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਧਾਰਨ ਕਰ ਸਕਦੇ ਨੇ ਇੱਕ ਸਮੇਂ ਦੇ ਉੱਤੇ, ਆਵਤ ਜਾਵਤ ਨਹੀਂ ਵੈ ਥੱਕ ਹੈ। ਇਸ ਤੋਂ ਇਲਾਵਾ ਉਹਨਾਂ ਦੇ ਰਸਤੇ ਦੇ ਵਿੱਚ ਕੋਈ ਅਟਕਾ ਨਹੀਂ ਹੈ, ਨਾ ਆਉਣ ਲੱਗਿਆਂ ਤੇ ਨਾ ਜਾਣ ਲੱਗਿਆਂ, ਉਹ ਕਦੇ ਥੱਕਦੇ ਵੀ ਨਹੀਂ ਹਨ। ਇੱਕ ਸਮੇਂ ਦੇ ਉੱਤੇ ਸਤਿਗੁਰੂ ਦੇ ਵਿੱਚ ਇੰਨੀ ਸਮਰੱਥਾ ਹੈ ਕਿ ਕਈ ਸਰੂਪਾਂ ਨੂੰ ਧਾਰਨ ਕਰ ਸਕਦੇ ਨੇ। ਪ੍ਰੀਤਮ ਸਿੰਘ ਭਇਓ ਪਰਮੋਦ, ਧੰਨ ਪਿਤਾ ਗੁਰ ਨਿੱਗੀ ਗੋਦ। ਐਸੀ ਵਾਰਤਾ ਨੂੰ ਸੁਣ ਕੇ ਪ੍ਰੀਤਮ ਸਿੰਘ ਬਹੁਤ ਹੀ ਜ਼ਿਆਦਾ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਹੋ ਗਿਆ ਕਿ ਸਤਿਗੁਰਾਂ ਨੇ ਮੈਨੂੰ ਜਾ ਕੇ ਦਰਸ਼ਨ ਦਿੱਤਾ, ਮੇਰੇ ਤੇ ਕਿਰਪਾ ਕੀਤੀ, ਬੜਾ ਖੁਸ਼ੀ ਦੀ ਹਾਲਤ ਦੇ ਵਿੱਚ ਆ ਗਿਆ। ਧੰਨ ਪਿਤਾ ਗੁਰ ਨਿੱਗੀ ਗੋਦ, ਧੰਨ ਹਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਐਸੇ ਨੇ ਜਿਨ੍ਹਾਂ ਦੀ ਪਿਤਾ ਵਰਗੀ ਨਿੱਗੀ ਗੋਦ ਹੈ। ਗਏ ਸਿੰਘ ਸਭ ਪਾਇਓ ਸਹਾਈ, ਏਕ ਜੋਤ ਦੋਇ ਮੂਰਤ ਆਈ, ਰਾਏ ਸਿੰਘ ਸਮ ਭਇਓ ਸਹਾਈ। ਏਕ ਜੋਤ ਦੋਇ ਮੂਰਤ ਆਈ, ਭਾਵ ਕੇ ਭਾਈ ਰਾਏ ਸਿੰਘ ਦੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਰੱਖਿਆ ਕੀਤੀ ਸੀ, ਉਹਨੂੰ ਸ਼ੇਰ ਤੋਂ ਬਚਾਇਆ ਸੀ। ਏਕ ਜੋਤ ਦੋਇ ਮੂਰਤ ਆਈ, ਭਾਵ ਕੇ ਮੂਰਤਾਂ ਤੇ ਭਾਵੇਂ ਦੋ ਨੇ, ਇੱਕ ਮੂਰਤੀ ਹੈ ਸਤਿਗੁਰੂ ਰਾਮ ਸਿੰਘ ਦੀ, ਇੱਕ ਮੂਰਤੀ ਹੈ ਸਤਿਗੁਰੂ ਪ੍ਰਤਾਪ ਸਿੰਘ ਦੀ, ਪਰ ਕਹਿੰਦਾ ਹੈ ਕਿ ਜੋਤ ਇੱਕੋ ਹੀ ਹੈ, ਜੋਤ ਇੱਕੋ ਹੀ ਹੁੰਦੀ ਹੈ ਭਾਵੇਂ ਕਿ ਮੂਰਤੀਆਂ ਦੋ ਨੇ, ਕਿਉਂਕਿ ਕਦੇ ਵੀ ਜੋਤ ਤੇ ਨਹੀਂ ਬੁਝਦੀ, ਜੋਤ ਬਦਲਦੀ ਜ਼ਰੂਰ ਹੈ, ਕਦੇ ਬੁਝਦੀ ਨਹੀਂ ਹੈ। ਜਿਸ ਤਰ੍ਹਾਂ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਪਾਂ ਕਰੀਬ ਸਾਰਿਆਂ ਨੇ ਦਰਸ਼ਨ ਕੀਤਾ, ਉਹਨਾਂ ਦੀ ਮੂਰਤੀ ਭਾਵੇਂ ਚਲੇਗੀ, ਉਹਨਾਂ ਦਾ ਸਰੀਰ ਚਲਾ ਗਿਆ, ਉਹਨਾਂ ਦੀ ਸੂਰਤ ਚਲੇਗੀ, ਪਰ ਜੋਤ ਨਹੀਂ ਬੁਝੀ, ਜੋਤ ਤੇ ਬਦਲਦੀ ਰਹੀ ਹੈ, ਸ਼ੁਰੂ ਤੋਂ ਲੈ ਕੇ ਬਦਲਾਵਾ ਹੁੰਦਾ ਹੈ। ਜੋ ਤੁਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ ਕਿ ਕਾਇਆ ਦਾ ਸਰੀਰ ਦਾ ਬਦਲਾਵਾ ਜ਼ਰੂਰ ਹੁੰਦਾ ਹੈ, ਪਰ ਜੋਤ ਉਹੀ ਹੁੰਦੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਜਗ੍ਹਾ ਦੇ ਉੱਤੇ ਪ੍ਰੀਤਮ ਸਿੰਘ ਕਹਿ ਰਿਹਾ ਕਿ ਮੂਰਤੀ ਸੀ ਸਤਿਗੁਰੂ ਰਾਮ ਸਿੰਘ ਦੀ, ਜਿਨ੍ਹਾਂ ਨੇ ਰਾਏ ਸਿੰਘ ਦੀ ਜਾ ਕੇ ਰੱਖਿਆ ਕੀਤੀ, ਤੇ ਮੂਰਤੀ ਹੈ ਸਤਿਗੁਰੂ ਪ੍ਰਤਾਪ ਸਿੰਘ ਦੀ, ਜਿਨ੍ਹੇ ਮੇਰੀ ਜਾ ਕੇ ਰੱਖਿਆ ਕੀਤੀ। ਜੋਤ ਇੱਕ ਹੈ ਪਰ ਮੂਰਤਾਂ ਦੋ ਨੇ। ਰਾਮਪੁਰੀ ਕੌਤਕ ਗੁਰ ਕੇਰੇ, ਰਵ ਸਮ ਕਰ ਹੈ ਦੂਰ ਅੰਧੇਰੇ। ਅਖੀਰ ਦੇ ਉੱਤੇ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਕੌਤਕ ਨੇ, ਇਹ ਰਾਮਪੁਰੀ ਬੜੇ ਵਿਲੱਖਣ ਨੇ। ਰਵ ਸਮ ਕਰ ਹੈ ਦੂਰ ਅੰਧੇਰੇ, ਸਤਿਗੁਰਾਂ ਦੇ ਜਿਹੜੇ ਕੌਤਕ ਨੇ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੂਰਜ ਦੇ ਵਰਗੇ ਨੇ। ਸੂਰਜ ਵਰਗੇ ਜਿਹੜੇ ਸਤਿਗੁਰਾਂ ਦੇ ਕੌਤਕ ਨੇ, ਉਹ ਅਗਿਆਨਤਾ ਦੇ ਹਨੇਰਿਆਂ ਨੂੰ ਖਤਮ ਕਰ ਦਿੰਦੇ ਨੇ। ਇਸ ਪ੍ਰਕਾਰ ਦੇ ਨਾਲ ਇਹ ਸਾਖੀ ਦਾ ਬਿਆਨ ਕੀਤਾ ਹੈ ਕਵੀ ਰਾਮਪੁਰੀ ਜੀ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੀ ਇਸ ਸਾਖੀ ਦੀ ਸਮਾਪਤੀ ਕਰਕੇ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ। ਕਰਨ ਤਾਰਨ ਗੁਰ ਪਾਵ ਤਾਰਨ ਕੋ, ਖੇਵਟ ਦੀਨੋ ਨਾਮ, ਕਿਰਤਾਂਤ ਤਾਮ ਸੇ ਰਾਖਿਓ ਬਪ ਧਰਿਓ ਅਭੀਰਾਮ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ, ਤਰਨ ਗੁਰੂ ਪਾਵ ਤਰਨ ਕੋ, ਭਾਵ ਕੇ ਜਿਹੜੇ ਸਤਿਗੁਰੂ ਜੀ ਤਰੁਣ ਨੇ, ਤਰੁਣ ਦਾ ਭਾਵ ਹੁੰਦਾ ਹੈ ਜਵਾਨ, ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਜਵਾਨੀ ਦੀ ਉਮਰ ਦੇ ਵਿੱਚ ਨੇ, ਉਹਨਾਂ ਨੇ ਸੰਸਾਰ ਸਾਗਰ ਨੂੰ ਤਰਨ ਦੇ ਵਾਸਤੇ ਸਾਨੂੰ ਬਹੁਤ ਸੁੰਦਰ ਇੱਕ ਨਾਮ ਦਾ ਮਲਾਹ ਦੇ ਦਿੱਤਾ, ਐਸੀ ਕਿਰਪਾ ਕੀਤੀ। ਕਿਰਤਾਂਤ ਤਾਮਸੇ ਰਾਖਿਓ ਬਪ ਧਰਿਓ ਅਭਿਰਾਮ, ਭਾਵ ਕੇ ਸੁੰਦਰ ਸਰੂਪ ਨੂੰ ਧਾਰਨ ਕੀਤਾ, ਜਿਹੜਾ ਬੜਾ ਵਿਲੱਖਣ ਤੇ ਸੁੰਦਰ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇੰਨੀ ਵੱਡੀ ਕਿਰਪਾ ਕੀਤੀ ਕਿ ਨਰਕਾਂ ਦੇ ਘਰ ਤੋਂ ਬਚਾ ਕੇ ਰੱਖਿਆ। ਤਰ ਮਾਧਵ ਭੂਤ ਗੁਰ ਮੰਤਰ ਦੇ, ਘਾਤਕ ਕਾਟੇ ਕੋਟ, ਗੁਰ ਕੀਰਤ ਨਿਸ ਦਿਨ ਲਿਖੋ ਪਦ ਪੰਕਜ ਕੀ ਓਟ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਤਰਮਾਦ ਵਿਭੂ ਦਿੱਤੀ ਹੈ, ਭਾਵ ਕਿ ਐਸੀ ਵਿਭੂਤੀ ਦਿੱਤੀ ਹੈ ਜਿਹੜੀ ਕਿ ਗੁਰਮੰਤਰ ਹੈ, ਗੁਰਮੰਤਰ ਰੂਪੀ ਜਿਹੜੀ ਵਿਭੂਤੀ ਹੈ ਉਹ ਧਰਮ ਦੀ ਦਿੱਤੀ ਹੈ। ਘਾਤਕ ਕਾਟੇ ਕੋਟ, ਤੇ ਜਿਹੜੇ ਘਾਤਕ ਨੇ, ਜਿਹੜੇ ਨਾਸ਼ਕਾਰੀ ਨੇ, ਜਿਹੜੇ ਵਿਕਾਰ ਨੇ, ਉਹਨਾਂ ਕਰੋੜਾਂ ਨੂੰ ਵਿਨਾਸ਼ ਕੀਤਾ, ਉਹਨਾਂ ਕਰੋੜਾਂ ਨੂੰ ਮਾਰਿਆ। ਗੁਰ ਕੀਰਤ ਨਿਸ ਦਿਨ ਲਿਖੋ ਪਦ ਪੰਕਜ ਕੀ ਓਟ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਜਿਹੜੀ ਕੀਰਤੀ ਹੈ ਉਹ ਰਾਤ ਦਿਨ ਮੈਂ ਲਿਖਦਾ ਹਾਂ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਚਰਨਾਂ ਦੀ ਓਟ ਨੂੰ ਧਾਰਨ ਕਰਕੇ, ਉਹਨਾਂ ਦੇ ਆਸਰੇ ਕਰਕੇ। ਅੱਗੇ ਇੱਕ ਸਵਈਆ ਕਵੀ ਜੀ ਨੇ ਬਿਆਨ ਕੀਤਾ, ਇਸ ਸਵਈਏ ਦੇ ਵਿੱਚ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਬਿਆਨ। ਪ੍ਰਤਾਪ ਹਰੇ ਪ੍ਰਤਾਪ ਕਰੇ, ਪ੍ਰਤਾਪ ਕੇ ਸੁਤ ਪ੍ਰਤਾਪ ਵਿਸ਼ਾਲਾ। ਗ੍ਰੰਥਾਕਾਰ ਜੀ ਲਿਖਦੇ ਨੇ ਪ੍ਰਤਾਪ ਹਰੇ, ਪਰਾਏ ਜਿਹੜੇ ਤਾਪ ਨੇ, ਆਦ ਵਿਆਦ ਉਪਾਦ ਦੇ ਜਿਹੜੇ ਤਾਪ ਨੇ, ਉਹਨਾਂ ਨੂੰ ਹਰਿਆ ਭਾਵ ਕੇ ਆਪਣੀ ਕਿਰਪਾ ਦੇ ਨਾਲ ਦੂਰ ਕੀਤਾ। ਪ੍ਰਤਾਪ ਕਰੇ ਤੇ ਪ੍ਰਤਾਪ ਕੀਤਾ ਭਾਵ ਕੇ ਵੱਡੇ ਬਣਾ ਦਿੱਤਾ। ਪ੍ਰਤਾਪ ਕੇ ਸੁੱਤ, ਪ੍ਰਤਾਪ ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਦੇ ਸਪੁੱਤਰ ਪ੍ਰਤਾਪ ਵਿਸਾਲਾ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਜਿਹੜੇ ਪੁੱਤਰ ਨੇ ਉਹਨਾਂ ਦਾ ਪ੍ਰਤਾਪ ਬੜਾ ਵਿਸ਼ਾਲ ਹੈ, ਭਾਵ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਪਰਾਏ ਤਾਪਾਂ ਨੂੰ ਦੂਰ ਕੀਤਾ, ਸਾਡੇ ਪ੍ਰਤਾਪ ਨੂੰ ਵਧਾਇਆ, ਪ੍ਰਤਾਪ ਦੇ ਪੁੱਤਰ ਨੇ। ਇਸ ਪ੍ਰਕਾਰ ਦੇ ਨਾਲ ਕਵੀ ਜੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦਾ ਬਖਾਣ ਕਰਦੇ ਨੇ। ਵਿਸ਼ਾਲਾ ਹੈ ਹੀ ਉਹ ਜਿਮ ਗਿਰ ਹਿਮਾਲਾ, ਕੋ ਪਾਪ ਦਹੇ ਸਮਦੀਦ ਜੁਆਲਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਹਨਾਂ ਦਾ ਜਿਹੜਾ ਹਿਰਦਾ ਹੈ ਇੰਨਾ ਜ਼ਿਆਦਾ ਵਿਸ਼ਾਲ ਹੈ ਕਿ ਜਿਵੇਂ ਗਿਰ ਹੋਵੇ ਹਿਮਾਲਾ ਦਾ, ਜਿਵੇਂ ਹਿਮਾਲਾ ਪਹਾੜ ਹੋਵੇ, ਇੰਨਾ ਵਿਸ਼ਾਲ ਹਿਰਦਾ ਹੈ। ਪਾਪ ਕੋ ਦਹੇ ਸਮਦੀਦ ਜੁਆਲਾ, ਜਿਸ ਤਰ੍ਹਾਂ ਜੁਆਲਾ ਪਾਪ ਕੇ ਅਗਨੀ ਦੀਆਂ ਲਾਟਾਂ ਸਾੜਦੀਆਂ ਨੇ, ਇਸੇ ਪ੍ਰਕਾਰ ਦੇ ਨਾਲ ਸਤਿਗੁਰਾਂ ਦੇ ਦਰਸ਼ਨਾਂ ਦੀ ਜਿਹੜੀ ਜੁਆਲਾ ਹੈ, ਸਤਿਗੁਰਾਂ ਦੇ ਦਰਸ਼ਨਾਂ ਦੀ ਜਿਹੜੀ ਉਗਨੀ ਹੈ, ਉਹ ਪਾਪਾਂ ਨੂੰ ਸਾੜਦੀ। ਜਿਵਾਲਾ ਮਰੋ ਕੋ ਸੰਭਾਲਾ ਨਰੋ ਕੋ ਥੇ ਬਾਸੇ ਜਰੋ ਮੇ ਮਧੂ ਕੇ ਹਾਲਾ। ਗ੍ਰੰਥਾਕਾਰ ਜੀ ਲਿਖਦੇ ਨੇ ਜਿਵਾਲਾ ਮਰੋ ਕੋ, ਪਾਪ ਕੇ ਮਰਿਆ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਜਵਾ ਦਿੱਤਾ। ਸੰਭਾਲਾ ਨਰੋਂ ਕੋ, ਇਸ ਤੋਂ ਇਲਾਵਾ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਨਰਾਂ ਨੂੰ ਪਾਵ ਕੇ ਸਿੱਖਾਂ ਸੇਵਕਾਂ ਨੂੰ ਸੰਭਾਲਿਆ। ਥੇ ਬਾਸੇ ਜਰੋਂ ਮੇ ਮਧੂ ਕੇ ਹਾਲਾ, ਪਾਵ ਕੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਆਦਿਕ ਜਿਹੜੇ ਵਿਸ਼ੇ ਵਿਕਾਰ ਨੇ, ਇਹਨਾਂ ਦੀ ਅੱਗ ਦੇ ਵਿੱਚ ਜਿਹੜੇ ਸੜੇ ਹੋਏ ਸਨ ਉਹਨਾਂ ਦੀ ਸੰਭਾਲ ਕੀਤੀ। ਇਹਨਾਂ ਸੜੇ ਹੋਇਆਂ ਦੇ ਵਿੱਚ ਵੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕਿ ਉਹਦੇ ਵਾਂਗ ਨਿਰਲੇਪ ਰਹਿੰਦੇ ਨੇ। ਪਾਵ ਕੇ ਅੱਗ ਹਰ ਇੱਕ ਚੀਜ਼ ਨੂੰ ਸਾੜ ਦਿੰਦੀ ਹੈ, ਘਿਓ ਅੱਗ ਦੇ ਵਿੱਚ ਪਾਈਏ ਤੇ ਘਿਓ ਵੀ ਸੜ ਜਾਂਦਾ ਹੈ, ਪਰ ਐਸੀ ਕਿਰਪਾ ਹੈ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿ ਜਿਨ੍ਹਾਂ ਮਨੁੱਖਾਂ ਦੇ ਮਨ ਸੜੇ ਹੋਏ ਸਨ ਅੱਗ ਦੇ ਵਾਂਗ, ਉਹਨਾਂ ਤੇ ਕਿਰਪਾ ਕੀਤੀ ਕਿ ਉਹਨਾਂ ਦੇ ਵਿੱਚ ਇਸ ਤਰ੍ਹਾਂ ਨਿਰਲੇਪ ਰਹੇ ਨੇ ਜਿਵੇਂ ਅੱਗ ਦੇ ਵਿੱਚ ਘਿਓ ਨਿਰਲੇਪ ਰਹਿੰਦਾ। ਅੱਗ ਦੇ ਵਿੱਚ ਘਿਓ ਕਦੇ ਨਿਰਲੇਪ ਨਹੀਂ ਰਹਿ ਸਕਦਾ, ਖਤਮ ਹੋ ਜਾਂਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਰਹੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਹਿਲਾਂ ਉਸਤਤੀ ਕੀਤੀ ਹੈ, ਹੁਣ ਸਤਿਗੁਰੂ ਜਗਜੀਤ ਸਿੰਘ ਜੀ ਦੀ ਮਹਿਮਾ ਨੂੰ ਬਿਆਨ ਕਰ ਰਹੇ ਨੇ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਨੇ। ਹਾਲ ਸਵਾਰਾ ਉਪਕਾਰ ਕੀਓ, ਜਗ ਨਿਜ ਗੁਰ ਬਖਸ਼ ਪੇ ਕੀਓ ਉਜਾਲਾ। ਕਿਉਂਕਿ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਨੇ ਜਿਸ ਵੇਲੇ ਪੁਸਤਕ ਲਿਖੀ ਹੈ, ਉਸ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਕਰਕੇ ਮਾਤ ਲੋਕ ਦੇ ਉੱਤੇ ਸਨ, ਇਸ ਕਰਕੇ ਉਹਨਾਂ ਨੇ ਵਰਤਮਾਨ ਸਤਿਗੁਰੂ ਦੀ ਉਸ ਵੇਲੇ ਉਸਤਤੀ ਕਰਨੀ ਲਾਜ਼ਮੀ ਤੇ ਜ਼ਰੂਰੀ ਮੰਨੀ ਹੈ। ਇਸ ਕਰਕੇ ਉਹਨਾਂ ਨੇ ਐਸਾ ਲਿਖਿਆ ਹੈ, ਹਾਲ ਸਵਾਰ ਉਪਕਾਰ ਕੀਓ। ਕਹਿੰਦੇ ਨੇ ਰਾਮਪੁਰੀ ਜੀ ਕਿ ਵਿਗੜੇ ਹੋਏ ਹਾਲਾਂ ਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਵਾਰ ਦਿੱਤਾ। ਜਗ ਨਿਜ ਗੁਰਬਖਸ਼ ਪੇ ਕੀਓ ਉਜਾਲਾ। ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਕਿਰਪਾ ਕਰਕੇ ਮੇਰੇ ਉੱਤੇ ਵੀ ਐਸੀ ਕਿਰਪਾ ਕੀਤੀ ਕਿ ਮੈਨੂੰ ਗਿਆਨ ਦਾ ਪ੍ਰਕਾਸ਼ ਕੀਤਾ, ਮੇਰੇ ਤੇ ਰਹਿਮਤ ਕੀਤੀ, ਤਾਂ ਮੈਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਲਿਖ ਸਕਿਆ। ਤਰਨ ਤਰਨ ਕੇ ਨਿਕਟ ਕੋ ਇਤ ਕੋੜੀ ਸੀ ਆਹੇ, ਜੁਆਰ ਸੁਚਾਰ ਵਿਚਾਰ ਕੇ ਘਰ ਕੇ ਸਰ ਪਰ ਲਿਆਏ। ਗ੍ਰੰਥਾਕਾਰ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਤਰਨ ਤਾਰਨ ਦੇ ਲਾਗੇ ਹੀ ਇੱਕ ਪਿੰਡ ਦੇ ਵਿੱਚ ਇੱਕ ਕੋੜੀ ਰਹਿੰਦਾ ਸੀ। ਬੜੇ ਚਿਰ ਤੋਂ ਕੋੜ ਦੇ ਰੋਗ ਨੇ ਉਸ ਨੂੰ ਗ੍ਰਸਿਆ ਹੋਇਆ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਚੰਗੇ ਵਾਰ ਦੀ ਸ਼ੁਭ ਵਾਰ ਦੀ ਵਿਚਾਰ ਕਰਕੇ ਤੇ ਉਹਦੇ ਜਿਹੜੇ ਘਰ ਵਾਲੇ ਸਨ ਉਹਨੂੰ ਸਰ ਦੇ ਉੱਤੇ ਪਾਵ ਕੇ ਸਰੋਵਰ ਦੇ ਵਿੱਚ ਲਿਆਉਣ ਦੇ ਵਾਸਤੇ ਲਿਆਏ ਨੇ, ਜਿਹੜਾ ਤਰਨ ਤਾਰਨ ਦਾ ਸਰੋਵਰ ਹੈ। ਪਾਵ ਕੇ ਤਰਨ ਤਾਰਨ ਦੇ ਸਰੋਵਰ ਦੇ ਵਿੱਚ ਉਸ ਕੋੜੀ ਦਾ ਇਸ਼ਨਾਨ ਕਰਵਾਉਣ ਦੇ ਵਾਸਤੇ ਉਹਦੇ ਘਰ ਦੇ ਲੈ ਕੇ ਪਹੁੰਚੇ ਨੇ ਕਿ ਗੁਰੂ ਦੇ ਤੀਰਥ ਤੇ ਨਹਾਉਣ ਕਰਕੇ ਇਹਦਾ ਕੋੜ ਦਾ ਰੋਗ ਲੱਥ ਜਾਏ।
ਮੱਜਨ ਬੋਕੀਏ ਸਰ ਧਰ ਕੇ ਪ੍ਰੀਤ ਹੀ ਲਾਥੇ ਨਾਹੀ ਕੇਲ ਅਸ ਕੀਓ ਤੇ ਨਰ ਨੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਅੱਜ ਪਹਿਲੀ ਵਾਰੀ ਨਹੀਂ ਸੀ
ਕਿ ਜਦੋਂ ਉਹਦਾ ਇਸ਼ਨਾਨ ਕਰਨ ਦੇ ਵਾਸਤੇ ਉਹਨੂੰ ਲੈ ਕੇ ਆਏ ਸਨ, ਹਰ ਇੱਕ ਮੱਸਿਆ ਦੇ ਉੱਤੇ ਉਹਦਾ ਇਸ਼ਨਾਨ ਜਾ ਕੇ ਕਰਵਾਉਂਦੇ ਸਨ ਤਰਨ ਤਾਰਨ ਦੇ ਸਰੋਵਰ ਦੇ ਵਿੱਚ। ਗ੍ਰੰਥਾਕਾਰ ਜੀ ਲਿਖਦੇ ਨੇ, ਮੱਜਣ ਬਹੁ ਕੀਏ, ਬੜੀ ਵਾਰੀ ਮੱਜਣ ਕਰ ਚੁੱਕਾ ਸੀ, ਬੜੀ ਵਾਰੀ ਇਸ਼ਨਾਨ ਕਰ ਚੁੱਕਾ ਸੀ ਉਸ ਸਰੋਵਰ ਦੇ ਵਿੱਚ, ਬੜੀ ਪ੍ਰੀਤ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ। ਪਰ ਕਵੀ ਜੀ ਲਿਖਦੇ ਨੇ, ਲਾਥੇ ਨਾਹੀ ਕਿਲ ਅਸ ਕੀਓ ਤਿਹ ਨਰ ਹੈ, ਭਾਵ ਕਿ ਉਸ ਨਰ ਨੇ ਉਸ ਕੋੜੀ ਮਨੁੱਖ ਨੇ ਕੋਈ ਐਸਾ ਮਾੜਾ ਕਰਮ ਕੀਤਾ ਸੀ ਕਿ ਤਾਂ ਵੀ ਉਹਦੇ ਜਿਹੜੇ ਕਿਲ ਸੀ, ਉਹਦੇ ਜਿਹੜੇ ਦੁੱਖ ਸੀ ਉਹ ਉਤਰ ਨਾ ਸਕੇ। ਅਨੇਕਾਂ ਵਾਰ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਵੀ ਸੋਰਾ ਕੋ ਪਾਤਰ ਜੋ ਸੋ ਵਾਰ ਵਾਰ ਧੋਇਓ, ਭਾਇਓ ਨਾਹੀ ਸ਼ੁੱਧ ਲੈ ਚੱਲ ਨਿਜ ਕਰਨੇ। ਗ੍ਰੰਥਾਕਾਰ ਰਾਮਪੁਰੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਹੜਾ ਸੁਰਾ ਦਾ ਪਾਤਰ ਹੋਵੇ, ਸੁਰਾ ਆਖਿਆ ਜਾਂਦਾ ਸ਼ਰਾਬ ਨੂੰ, ਪਾਤਰ ਤੋਂ ਭਾਵ ਹੈ ਕਿ ਭਾਂਡਾ, ਜਿਸ ਭਾਂਡੇ ਦੇ ਵਿੱਚ ਇੱਕ ਵਾਰੀ ਸ਼ਰਾਬ ਪਾ ਲਈ ਜਾਵੇ, ਕਵੀ ਜੀ ਲਿਖਦੇ ਨੇ ਕਿ ਭਾਵੇਂ 100 ਵਾਰੀ ਉਸ ਭਾਂਡੇ ਨੂੰ ਧੋਇਆ ਜਾਵੇ ਉਹ ਕਦੇ ਪਵਿੱਤਰ ਨਹੀਂ ਹੋ ਸਕਦਾ ਜਿਹਦੇ ਵਿੱਚ ਇੱਕ ਵਾਰੀ ਸ਼ਰਾਬ ਪੈ ਚੁੱਕੀ ਹੈ। ਗ੍ਰੰਥਾਕਾਰ ਜੀ ਲਿਖਦੇ ਨੇ, ਭਾਇਓ ਨਾਹੀਂ ਸ਼ੁੱਧ, ਉਹ ਭਾਂਡਾ ਕਦੇ ਸ਼ੁੱਧ ਨਹੀਂ ਹੋ ਸਕਦਾ ਜਿਹਦੇ ਵਿੱਚ ਇੱਕ ਵਾਰੀ ਸ਼ਰਾਬ ਪੈ ਗਈ ਹੈ। ਤੇ ਕਵੀ ਜੀ ਲਿਖਦੇ ਨੇ ਕਿ ਇਸ ਕੋੜੀ ਦਾ ਲੱਗਦਾ ਹੈ ਕਿ ਸਰੀਰ ਵੀ ਐਸਾ ਸੀ ਜਿਹੜਾ ਇੱਕ ਵਾਰੀ ਕੋੜ ਦੇ ਨਾਲ ਗਰਸਿਆ ਹੋਇਆ, ਉਹ ਸ਼ੁੱਧ ਨਹੀਂ ਹੋ ਸਕਿਆ। ਆਖਿਰਕਾਰ ਆਪਣੇ ਘਰ ਨੂੰ ਲੈ ਕੇ ਉਹ ਜਾ ਰਹੇ ਸਨ, ਆਪਣੇ ਪਰਿਵਾਰ ਦੇ ਇੱਕ ਮੈਂਬਰ ਕੋੜੀ ਨੂੰ। ਕਹਿਓ ਕਿਸੀ ਆਏ ਹਾਂ ਕੂਕਿਓ ਕੇ ਗੁਰੂ ਆਜ, ਉਹਾਂ ਲੈ ਜਾਓ ਦੇਣ ਕਰਨਾ ਉਹ ਕਰ ਹੈ। ਨਿਰਾਸ਼ਾ ਦੇ ਨਾਲ ਕੋੜੀ ਨੂੰ ਆਪਣੇ ਘਰ ਦੇ ਵੱਲ ਲਿਜਾ ਰਹੇ ਸਨ। ਰਸਤੇ ਦੇ ਵਿੱਚ ਕੋਈ ਓਪਰਾ ਆਦਮੀ ਮਿਲਿਆ, ਉਹਨੇ ਇਹਨਾਂ ਨੂੰ ਆਖਿਆ ਕਿ ਇੱਥੇ ਕੂਕਿਆਂ ਦੇ ਗੁਰੂ ਆਏ ਹੋਏ ਨੇ, ਭਾਵ ਕੇ ਨਾਮਧਾਰੀਆਂ ਦੇ ਗੁਰੂ ਪ੍ਰਤਾਪ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ ਤਰਨ ਤਾਰਨ ਦੇ ਵਿੱਚ, ਉਹਾਂ ਲੈ ਜਾਓ ਦੇਣ ਕਰਨਾ ਉਹ ਕਰਨੇ। ਕਹਿੰਦਾ ਹੈ ਕਿ ਉੱਥੇ ਲੈ ਜਾਵੋ, ਦੱਸਣ ਵਾਲਾ ਕਹਿੰਦਾ ਸਤਿਗੁਰੂ ਪ੍ਰਤਾਪ ਸਿੰਘ ਦੇ ਕੋਲ ਲੈ ਜਾਓ, ਉਹ ਦਇਆ ਕਰ ਦੇਣਗੇ, ਕਰਨਾ ਕਰ ਦੇਣਗੇ, ਇਹਦੇ ਤੇ ਕਿਰਪਾ ਹੋ ਜਾਏਗੀ। ਸ੍ਰਿਸ਼ਟ ਪੈਵੈ ਇਸ਼ਟ ਹੈ ਵਸ਼ਿਸ਼ਟ ਸਮ ਪੂਜਨੀਕ, ਕਲੇਵਰ ਰਿਸ਼ਟ ਪੁਸ਼ਟ ਦੇਣ ਇਹ ਦੋ ਕਰਨੇ। ਉਹ ਦੱਸਣ ਵਾਲਾ ਆਦਮੀ ਕਹਿੰਦਾ ਹੈ ਕਿ ਸ੍ਰਿਸ਼ਟੀ ਦੇ ਉੱਤੇ, ਦੁਨੀਆਂ ਦੇ ਉੱਤੇ ਇਸ ਵੇਲੇ ਉਹ ਇਸ਼ਟ ਨੇ, ਭਾਵ ਕੇ ਪੂਜਨੀਕ ਧਾਰਮਿਕ ਗੁਰੂ ਨੇ। ਕਹਿੰਦਾ ਕਿ ਵਸ਼ਿਸ਼ਟ ਸਮ ਪੂਜਨੀਕ, ਵਸ਼ਿਸ਼ਟ ਜੀ ਹੋਏ ਨੇ ਪੁਰਾਣੇ ਰਿਖੀ ਤ੍ਰੇਤੇ ਯੁੱਗ ਦੇ ਵਿੱਚ, ਭਗਵਾਨ ਰਾਮ ਚੰਦਰ ਜੀ ਨੇ ਇਹਨਾਂ ਤੋਂ ਸਿੱਖਿਆ ਗ੍ਰਹਿਣ ਕੀਤੀ, ਭਗਵਾਨ ਰਾਮ ਚੰਦਰ ਜੀ ਦੇ ਗੁਰੂ ਸਨ ਵਸ਼ਿਸ਼ਟ ਜੀ। ਉਹ ਕਹਿੰਦਾ ਕਿ ਵਸ਼ਿਸ਼ਟ ਗੁਰੂ ਦੇ ਵਾਂਗ ਇਹ ਪੂਜਣ ਦੇ ਲਾਇਕ ਨੇ, ਧਾਰਮਿਕ ਗੁਰੂ ਨੇ। ਕਲੇਵਰ ਰਿਸ਼ਟ ਪੁਸ਼ਟ ਦੇਣ ਇਹਦੋ ਕਰਨੇ, ਇਹਦਾ ਜਿਹੜਾ ਕਲੇਵਰ ਹੈ, ਇਸ ਕੋੜੀ ਦਾ ਜਿਹੜਾ ਸਰੀਰ ਹੈ, ਉਹਨੂੰ ਸਤਿਗੁਰੂ ਜੀ ਰਿਸ਼ਟ ਪੁਸ਼ਟ ਕਰ ਦੇਣਗੇ, ਭਾਵ ਕੇ ਤੰਦਰੁਸਤ ਹੋ ਜਾਏਗਾ ਜੇਕਰ ਸਤਿਗੁਰੂ ਪ੍ਰਤਾਪ ਸਿੰਘ ਦੀ ਰਹਿਮਤ ਹੋ ਗਈ। ਕਹਿੰਦਾ ਕਿ ਹੋਰ ਕਿਤੇ ਨਾ ਜਾਓ, ਸਤਿਗੁਰੂ ਪ੍ਰਤਾਪ ਸਿੰਘ ਜੀ ਆਏ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ ਕਰੋ। ਪ੍ਰਿਯਾਂਕ ਲਿਓ ਉਠਾਏ ਤੇ ਧਾਰਿਓ ਬਾਰ ਕੇ ਬਾਹਰ, ਭੋਗ ਪਾਏ ਪ੍ਰਭ ਵਾਰ ਕੋ ਆਏ ਤਿਸ ਠਾਹਰ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਸਤਿਗੁਰੂ ਪ੍ਰਤਾਪ ਸਿੰਘ ਜੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਦਰਸ਼ਨ ਦੇ ਰਹੇ ਸਨ, ਸੰਗਤਾਂ ਬਹੁਤ ਤਾਦਾਦ ਦੇ ਵਿੱਚ ਬੈਠੀਆਂ ਸਨ। ਉਸ ਦਰਵਾਜੇ ਦੇ ਬਾਹਰ ਇਹਨਾਂ ਨੇ ਉਹਦਾ ਮੰਜਾ ਚੁੱਕ ਕੇ ਜਾ ਕੇ ਰੱਖ ਦਿੱਤਾ ਬਾਹਰ ਵਾਰ ਦਰਵਾਜੇ ਤੋਂ। ਕਵੀ ਜੀ ਲਿਖਦੇ ਨੇ, ਜਦੋਂ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਨਿਕਲੇ, ਉਸ ਠਾਹਰ ਤੇ ਭਾਵ ਕੇ ਉਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਉਸ ਕੁਸ਼ਟੀ ਦੇ ਮੰਜੀ ਨੂੰ ਰੱਖਿਆ। ਪ੍ਰਿਯਾਂਕ ਨਿਕਟ ਪ੍ਰਭ ਜਬ ਖੜ ਜਾਏ, ਪ੍ਰਿਯਾਂਕ ਨਿਕਟ ਪ੍ਰਭ ਜਬ ਜਾਏ ਖੜੇ, ਵਹ ਸਿੰਘ ਪ੍ਰਭੂ ਕੀ ਸਰਨੀ ਪੜੇ। ਜਦੋਂ ਉਸਦੇ ਮੰਜੇ ਦੇ ਲਾਗੇ ਜਾ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਖਲੋ ਗਏ ਤੇ ਜਿਹੜੇ ਉਹਦੇ ਪਰਿਵਾਰ ਦੇ ਮੈਂਬਰ ਸਨ ਕੋੜੀ ਦੇ, ਉਹਨਾਂ ਨੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਫੜੇ ਤੇ ਹੱਥ ਜੋੜ ਕੇ ਅਰਜਾਂ ਬੇਨਤੀਆਂ ਕੀਤੀਆਂ। ਦਵੈ ਕਰ ਜੋੜ ਅਰਜ ਉਨਹੋ ਕਰੀ, ਇਸ ਬਪ ਕਸ਼ਟ ਉਤਾਰੋ ਹਰੀ। ਦੋਵੇਂ ਹੱਥ ਜੋੜ ਕੇ ਉਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਸ ਬਪ ਕਸ਼ਟ ਉਤਾਰੋ ਹਰੀ। ਹੇ ਪਰਮੇਸ਼ਰ ਦੇ ਸਰੂਪ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਇਹਦਾ ਸਰੀਰ ਕਸ਼ਟ ਤੋਂ ਦੂਰ ਕਰ ਦਿਓ, ਭਾਵ ਕੇ ਕਸ਼ਟ ਦੀ ਨਿਵਿਰਤੀ ਕਰ ਦਿਓ।
ਕਈ ਅਮਾਵਸ ਮੱਜਣ ਕਰਾ, ਕਲੇਵਰ ਰੋਗ ਨਹੀਂ ਉਤਰਿਓ ਜਰਾ।
ਨਾਲ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਕਈ ਮੱਸਿਆਂ ਲੰਘ ਗਈਆਂ ਨੇ, ਹਰ ਇੱਕ ਮੱਸਿਆ ਦੇ ਉੱਤੇ ਅਸੀਂ ਤਰਨ ਤਾਰਨ ਦੇ ਸਰੋਵਰ ਦੇ ਵਿੱਚ ਇਹਦਾ ਇਸ਼ਨਾਨ ਕਰਵਾਉਂਦੇ ਹਾਂ। ਸੱਚੇ ਪਾਤਸ਼ਾਹ ਜੀ, ਬੜੀਆਂ ਮੱਸਿਆ ਨਹਾ ਚੁੱਕਾ ਹੈ, ਪਰ ਤਾਂ ਵੀ ਸੱਚੇ ਪਾਤਸ਼ਾਹ ਜੀ ਇਹਦਾ ਜਿਹੜਾ ਕਸ਼ਟ ਹੈ ਨਾ, ਉਹ ਉਤਰ ਨਹੀਂ ਸਕਿਆ, ਭਾਵ ਕਿ ਇਹ ਬਿਮਾਰ ਦਾ ਬਿਮਾਰ ਹੀ ਹੈ। ਇਹਦਾ ਸੱਚੇ ਪਾਤਸ਼ਾਹ ਜੀ ਜਿਹੜਾ ਦੁੱਖ ਹੈ, ਉਹ ਉਤਰ ਨਹੀਂ ਸਕਿਆ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਇਹਨੂੰ ਅਰੋਗ ਕਰ ਦਿਓ, ਇਹਨੂੰ ਨਿਰੋਗ ਕਰ ਦਿਓ, ਸਾਡੀ ਅਰਜ਼ ਨੂੰ ਪ੍ਰਵਾਨ ਕਰੋ।
ਨਿਜ ਕਰ ਨਾ ਕਰ ਇਸੇ ਬਚਾਵੋ, ਸ਼ਰਨਾਗਤ ਤੁਮਰੀ ਔਰ ਨਹੀਂ ਠਾਵੋ।
ਸੱਚੇ ਪਾਤਸ਼ਾਹ ਜੀ, ਕਰਨਾ ਕਰੋ, ਦਇਆ ਨੂੰ ਧਾਰਨ ਕਰਕੇ ਇਹਦਾ ਬਚਾ ਕਰੋ।
ਸ਼ਰਨਾਗਤ ਤੁਮਰੀ ਔਰ ਨਹੀਂ ਠਾਓ,
ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਸੱਚੇ ਪਾਤਸ਼ਾਹ ਜੀ ਡਿੱਗੇ ਹੋਇਆ, ਹੋਰ ਕੋਈ ਥਾਂ ਨਹੀਂ।
ਸਗਲੀ ਸੰਗਤ ਪ੍ਰਭੂ ਹਕਾਰੀ, ਕੋਹੜੀ ਨਿਕਟ ਕੱਠ ਪਇਓ ਪਾਰੀ।
ਜਦੋਂ ਉਹਨਾਂ ਨੇ ਅਰਜ਼ ਕੀਤੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਅਰਜ਼ ਨੂੰ ਪ੍ਰਵਾਨ ਕਰ ਲਿਆ, ਸਤਿਗੁਰਾਂ ਨੇ ਹੋਰ ਕੋਈ ਬਚਨ ਨਾ ਕੀਤਾ, ਨਾ ਉਹਦੇ ਪਰਿਵਾਰ ਵਾਲੇ ਮੈਂਬਰਾਂ ਨੂੰ ਤੇ ਨਾ ਉਸ ਕੋੜੀ ਨੂੰ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੇ ਸਿੱਖ ਨੂੰ ਹੁਕਮ ਕੀਤਾ ਕਿ ਜਿੰਨੀ ਵੀ ਸੰਗਤ ਹੈ ਸਾਰੀ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਕੋਈ ਵੀ ਜਾਵੇ ਨਾ। ਸਤਿਗੁਰਾਂ ਦਾ ਹੁਕਮ ਹੋ ਗਿਆ, ਸਾਰੀ ਸੰਗਤ ਇੱਕ ਜਗ੍ਹਾ ਦੇ ਉੱਤੇ ਇਕੱਠੀ ਹੋ ਗਈ, ਸੰਗਤ ਦਾ ਬਹੁਤ ਵੱਡਾ ਇਕੱਠ ਹੋ ਗਿਆ।
ਪਏ ਅਸ ਚਰਜ ਪਿਖ ਕੇ ਤਨ ਹੇਤ ਕੋ, ਕਰਮ ਰੋਗ ਲਾਗਾ ਤਿਸ ਦੇਖੋ।
ਉਹਦੇ ਸਰੀਰ ਨੂੰ ਵੇਖ ਕੇ ਜਿੰਨੇ ਵੀ ਦੇਖਣ ਵਾਲੇ ਸਨ ਬਹੁਤ ਜ਼ਿਆਦਾ ਅਸਚਰਜ ਹੋ ਰਹੇ ਸਨ ਕਿ ਇੰਨਾ ਵੱਡਾ ਕੋੜ ਦਾ ਜਿਹੜਾ ਰੋਗ ਹੈ ਉਹਦੇ ਸਰੀਰ ਨੂੰ ਲੱਗਾ ਹੋਇਆ ਹੈ।
ਕਰਮ ਰੋਗ ਲਾਗਾ ਤਿਸ ਦੇਖੋ,
ਭਾਵ ਕੇ ਕਰਮ ਰੋਗ ਜਿਹੜਾ ਹੈ ਨਾ ਉਹ ਲੱਗਿਆ ਹੋਇਆ। ਕਰਮ ਰੋਗ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਕਿ ਪੁਰਾਣੇ ਪਿਛਲੇ ਜਨਮ ਦੇ ਵਿੱਚ ਕੀਤੇ ਹੋਏ ਮਾੜੇ ਕਰਮਾਂ ਦਾ ਫਲ ਹੈ, ਉਹਨੂੰ ਕਹਿੰਦੇ ਨੇ ਕਰਮ ਰੋਗ, ਜਿਹੜਾ ਕਿਸੇ ਤਰੀਕੇ ਦੇ ਨਾਲ ਹਟ ਨਹੀਂ ਸਕਦਾ। ਦੁਨਿਆਵੀ ਤਰੀਕਿਆਂ ਦੇ ਨਾਲ ਸਤਿਗੁਰੂ ਕਿਰਪਾ ਕਰਨ ਉਹ ਤੇ ਕੁਝ ਵੀ ਕਰ ਸਕਦੇ ਨੇ, ਪਰ ਆਮ ਤੌਰ ਦੇ ਉੱਤੇ ਵਿਦਵਾਨ ਕਹਿੰਦੇ ਨੇ ਕਿ ਜਿਹੜਾ ਕਰਮ ਰੋਗ ਹੈ, ਜਦੋਂ ਕਰਮ ਰੋਗ ਕਿਸੇ ਮਨੁੱਖ ਨੂੰ ਲੱਗ ਜਾਂਦਾ ਉਹ ਫਿਰ ਕਦੇ ਹਟ ਨਹੀਂ ਸਕਦਾ, ਕਦੇ ਰਾਜੀ ਨਹੀਂ ਹੋ ਸਕਦਾ। ਉਹਦੀ ਹਾਲਤ ਨੂੰ ਦੇਖ ਕੇ ਲੋਕ ਕਹਿ ਰਹੇ ਸਨ ਕਿ ਲੱਗਦਾ ਹੈ ਕਰਮ ਰੋਗ ਲੱਗਿਆ ਹੋਇਆ।
ਅੰਗ ਅੰਗ ਮੇ ਚਾਲੇ ਪੀਕ, ਸਭ ਸੋਚੇ ਨਹੀਂ ਹੋਵੇ ਠੀਕ।
ਤਰ੍ਹਾਂ ਤਰ੍ਹਾਂ ਦੇ ਲੋਕ ਸਨ, ਤਰ੍ਹਾਂ ਤਰ੍ਹਾਂ ਦੀਆਂ ਮਨ ਦੀਆਂ ਗੱਲਾਂ ਸਨ, ਮਨ ਦੀਆਂ ਵਿਚਾਰਾਂ ਸਨ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਸ ਕੋੜੀ ਦੇ ਅੰਗ ਅੰਗ ਦੇ ਵਿੱਚੋਂ ਪੀਕ ਚੱਲ ਰਹੀ ਸੀ, ਰੇਸ਼ਾ ਵਗ ਰਿਹਾ ਸੀ। ਸਭ ਸੋਚੇ ਨਹੀਂ ਹੋਵੇ ਠੀਕ, ਬਹੁਤ ਸਾਰੇ ਲੋਕ ਸੋਚ ਰਹੇ ਸਨ ਕਿ ਭਾਵੇਂ ਅਰਜ਼ ਤੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਕਰ ਦਿੱਤੀ ਹੈ, ਪਰ ਲੱਗਦਾ ਕਿ ਠੀਕ ਨਹੀਂ ਹੋ ਸਕੇਗਾ।
ਪ੍ਰਭੂ ਪ੍ਰਕਬਰ ਨੀ ਪਰ ਚੀਰ ਕਈ ਬਾਂਦੇ, ਬਾਜੂ ਡੋਲੇ ਸੂਜੇ ਕਾਂਦੇ।
ਉਸ ਕੁਸ਼ਤੀ ਦੀ ਕੋੜੀ ਦੀ ਹਾਲਤ ਕਿਸ ਤਰ੍ਹਾਂ ਦੀ ਸੀ, ਕਵੀ ਜੀ ਨੇ ਉਸਦਾ ਬਿਆਨ ਕੀਤਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਫੋੜੇ ਨੇ ਵੱਡੇ ਵੱਡੇ ਹੋਏ ਹੋਏ ਸਨ, ਉਹ ਪੱਕੇ ਹੋਏ ਸਨ, ਕਈ ਛੋਟੀਆਂ ਫਿਨਸੀਆਂ ਸਨ, ਉਹਨਾਂ ਦੇ ਵਿੱਚੋਂ ਲਗਾਤਾਰ ਪੀਕ ਵਗ ਰਹੀ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਈ ਪੱਟੀਆਂ ਵੀ ਉਹਦੇ ਸਰੀਰ ਦੇ ਉੱਤੇ ਬੰਨੀਆਂ ਗਈਆਂ ਸਨ ਉਹਨੂੰ ਰੋਕਣ ਦੇ ਵਾਸਤੇ ਪੀਕ ਆਦਿਕ ਨੂੰ। ਬਾਜੂ ਡੋਲੇ ਸੂਜੇ ਕਾਂਧੇ, ਉਹਦੀਆਂ ਬਾਹਾਂ ਸੁੱਜੀਆਂ ਹੋਈਆਂ ਸਨ, ਉਹਦੇ ਡੋਲੇ ਵੀ ਸੁੱਜੇ ਹੋਏ ਸਨ ਉਹਨਾਂ ਫੋੜਿਆਂ ਦੇ ਨਾਲ, ਕੰਧੇ ਮੋਢੇ ਭਾਵ ਕੇ ਸਾਰਾ ਕੁਝ ਸੁੱਜਿਆ ਹੋਇਆ ਸੀ, ਸਰੀਰ ਦੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਸੀ।
ਕਰ ਪੱਗ ਕੀ ਅੰਗਰੀ ਸਭ ਗਰੀ, ਅਜਬ ਰੋਗ ਰਚ ਰਾਖਿਓ ਹਰੀ।
ਭਾਵ ਕੇ ਅਸਚਰਜ ਜਿਹੜਾ ਰੋਗ ਹੈ, ਹਰੀ ਨੇ ਪ੍ਰਮਾਤਮਾ ਨੇ ਉਸਦੇ ਸਰੀਰ ਨੂੰ ਲਾਇਆ ਹੋਇਆ ਸੀ, ਉਹਦੀਆਂ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਕੋੜ ਦੇ ਰੋਗ ਦੇ ਨਾਲ ਗਲ ਕੇ ਮਾਨੋ ਕੇ ਡਿੱਗ ਹੀ ਚੁੱਕੀਆਂ ਸਨ। ਇਸ ਤਰ੍ਹਾਂ ਦੀ ਹਾਲਤ ਉਸ ਕੋੜੀ ਦੀ ਹੋ ਗਈ ਸੀ ਤੇ ਉਹਨਾਂ ਨੇ ਪਰਿਵਾਰ ਦੇ ਮੈਂਬਰਾਂ ਨੇ ਅਰਜ਼ ਕੀਤੀ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੀ ਦੇ ਉੱਤੇ ਕਿਰਪਾ ਕਰੋ। ਸਤਿਗੁਰਾਂ ਨੇ ਸੰਗਤ ਨੂੰ ਹੁਕਮ ਕੀਤਾ ਕਿ ਸਾਰੀ ਸੰਗਤ ਇੱਕ ਜਗ੍ਹਾ ਦੇ ਉੱਤੇ ਇਕੱਠੀ ਹੋ ਜਾਵੇ। ਸੰਗਤ ਸਾਰੀ ਇਕੱਤਰ ਹੋ ਗਈ। ਇਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਦਾ ਕੌਤਕ ਵਰਤਾਇਆ, ਕਿਸ ਤਰ੍ਹਾਂ ਉਸ ਰੋਗੀ ਨੂੰ ਰੋਗ ਤੋਂ ਦੂਰ ਕੀਤਾ, ਇਹ ਜਿਸ ਪ੍ਰਕਾਰ ਦੇ ਨਾਲ ਰਾਮਪੁਰੀ ਜੀ ਅੱਗੇ ਬਿਆਨ ਕਰਨਗੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਕੱਲ ਦੇ ਪ੍ਰਕਰਨ ਦੇ ਵਿੱਚ ਬਿਆਨ ਕਰਾਂਗਾ। ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।